ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੇ ਅਮਰਦਾਸ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋਕਾਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਇਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਧਰਮਸਾਲ ਸਾਲੋ ਜਹਾਂ ਤਿਸਕੇ ਨਿਕਟ ਨਕੇਤ ਆਪ ਜਾਏ ਅਨਹ ਤਨਹ ਗਮਨੇ ਗੋਰੇ ਸਹੇਤ ਧਰਮਸਾਲ ਸਾਲੋ ਜਹਾਂ
ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰ ਵਾਲੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਕਿਰਪਾ ਮਿਹਰਾਮਤ ਦਾ ਸਦਕਾ ਵੱਡਿਆਂ ਭਾਗਾਂ ਦੀ ਬਦੌਲਤ ਸਤਸੰਗਤ ਕਰਨ ਦੀਆਂ ਸੁਭਾਗੀਆਂ ਕੜੀਆਂ ਨਸੀਬ ਹੋਈਆਂ ਨੇ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਵੱਡਿਆਂ ਕਰਮਾਂ ਦੀ ਬਦੌਲਤ ਇਹ ਸਮਾਂ ਨਸੀਬ ਹੋਇਆ ਆਪ ਜੀ ਨੇ ਰੁਜ਼ੇਵਿਆਂ ਭਰੀ ਜ਼ਿੰਦਗੀ ਚੋਂ ਵਕਤ ਕੱਢ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਸੁੰਦਰ ਸਥਾਨਾਂ 'ਤੇ ਪ੍ਰਕਾਸ਼ਮਾਨ ਜੁਗੋ ਜੁਗ ਅਟਲ ਜਗਤ ਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠ ਕਰਕੇ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ ਉਪਰੰਤ ਸਮਾਂ ਹੋਇਆ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੀ ਦੇ ਮਹਾਂਵਾਕ ਅਨੁਸਾਰ ਚੱਲ ਰਹੀ ਲੜੀਵਾਰ ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਦੀ ਇਤਿਹਾਸਕ ਕਥਾ ਨੂੰ ਸਰਵਣ ਕਰਨ ਲਈ ਸਾਂਝਾ ਕਰਨ ਲਈ ਆਓ ਜਿੱਥੇ ਸਰੀਰਕ ਤੌਰ 'ਤੇ ਆਪਾਂ ਗੁਰੂ ਗੋਦ ਅੰਦਰ ਜੁੜ ਬੈਠੇ ਹਾਂ ਸਜ ਬੈਠੇ ਹਾਂ ਬਹੁਤ ਸਾਰੀ ਸੰਗਤ अपने घरां सीधे प्रसारण का आनंद माण रही है। अगला प्रसंग कल तक आप जी ने सरवण किया, जिथों तक गुरु अर्जन साहब महाराज जी ने रुस के गए हुए भाई सत्ता भाई बलवंड जिहड़े घर चले गए ने, कहिंदे ने हुण असीं मुड़ के कीर्तन नहीं करांगे। तो गुरु साहब ने एक सिख भेजिया, दोवां जणियां नूं जाके गुरु साहब जी का सुनेहा लाया भी तुहानूं प्यार नाल याद करदे ने आओ। उन्होंने आना तो की सी, सगों गुरु के हुक्मां की परवाह ना की, बड़े घटिया शब्दावली वरत के जवाब दिता भी गुरु नूं साडे तो बिना नहीं सरना। दूसरा सिख भेजिया और उहदी भी परवाह नहीं की। अखीर तीजी वार गुरु साहब आप उठ के उन्हां नूं मनाउण लई, उन्हां नूं कहण लई जिहड़ा सी उन्हां दे पास गए ने। लड़ीवार इतिहास आप इत्थों तक कल सरवण किया सी। अगला प्रसंग केड़े पासे मुड़ खांदा है, सरवण करन लई गुरु दरबार अंदर आपां जुड़ बैठे हाँ। आओ अगले प्रसंग नूं सरवण करिए। उस तों पहला एक वार गुरफतेह दी सांझ पाईए। सारी संगत अदब सहित प्यार सहित आखो जी वाहिगुरु जी का खालसा
वाहिगुरु जी की फतेह। सतनाम श्री वाहिगुरु साहब जी दोहरा, धर्म साल सालो जहां तिसके निकट नकेत।
कविराज भाई संतोख सिंह जी रेगुलर इतिहासक प्रसंग नूं लड़ीवार इतिहासक कथा नूं बड़े रिस्पैक्ट नाल बड़े अदब नाल अगां तुरदिआं लिखदे ने। नवां चैप्टर नवां अध्याय शुरू होया है और शुरुआत विच दोहरे दे विच भाई साहब ने लिखिया, कहिंदे ने जिथे भाई सालो जी दी गुरु का प्यारा सिख प्रेमी सिख और जिथे उहदी धर्मशाला है तिसके निकट निकेत, उहनां दे पास ही इहनां दा घर सीगा। भाई सत्ते ता भाई बलवंड दा दो सखे भरा ने गुरु के कीर्तनीए सन, रुस के घर गए हुए ने। उन्हां नूं मनाउण लई जिद्दां गुरु साहिब सच्चे पातशाह जी ने जाण दी तैयारी कीती है।
पाप जाए अनहित नहि गम ने गोरे सहित,
और सतगुरु ने आख्या भी असीं उन्हां नूं आप जाके हुण लिआउंदे आं। उन्हां नूं कहवांगे भी भाई आओ, जिहड़ा तुहाडा रोसा इतराज आ दूर करो, दसो की चाहुंदे हो। उन्हां नूं लिआवांगे दुबारे, उन्हां तों कीर्तन करवावांगे।
निशानी छंद गमने श्री अर्जन तब है, तब है तन सदन मझारे।
गुरु अर्जन साहिब महाराज सच्चे पातशाह जी ने आप उठ के तैयारी की है, जाना कीता है। मैं कल भी अर्ज की सी भी भाई सत्ता ते बलवंड गुरु के सेवादार सी, रबाबी ने कीर्तनीए ने, गुरु अर्जन साहिब महाराज गुरु नानक दी गद्दी दे मालक ने, दो जहान दे वाली ने आपां कह सकदे हां, और सिंघासन ते सुशोभित ने। पर गुरु अर्जन साहिब महाराज भागां वाले देखो, उन्हां भुलियां होयां नूं वो गलती कर रहे ने। उन्होंने बड़ी वड्डी भुल कीती है, कीती नहीं होर भी कर रहे ने, भुल ते भुल कर रहे ने। कितें हुंदा भुल हो गई, बंदा पछतावा कर लिया ते गल बन गई, पर भुल ते भुल करी जानी, गलती ते गलती करी जानी, और उस तों वी वड्डी गल गलती नूं फील ना करना, मनना ना। गुरु अर्जन साहिब महाराज जी ने यह नहीं कहा भी सिख की परवाह नहीं की, दूजा सिख भेजे वह भी असी भेजा थे उन्हें भी परवाह नहीं की, हूं असी नहीं जावांगे। बिलकुल सतगुरु आप उठ के तैयारी करके गए हन।
करण हेत आदर शब्द सो गावन हारे।
वो कहंदे ने गुरु साहब कहंदे भी उन्हां नूं बुला के लेके आवांगे, बड़े प्यार नाल आदर नाल गुरबाणी दा वधिया जिहड़ा सी ओह कीर्तन करदे हन।
श्री नानक ते आदि गुर सब हन इह राखे।
कहण लगे गुरु नानक साहिब महाराज ते आदि गुरुआं ने इन्हां दी रखिया कीती है। कहण दा भाव जिहड़े शब्द सतगुरां ने वरते हन।
गाए गुरु के शब्द को सिख सुने पिलाखे।
जिहड़ा शब्द है श्री नानक ते आदि गुर सब हिने राखे, राखे दा मतलब रखिया है। हुण इहदा अर्थ है भी आदि गुरु नानक साहिब महाराज ने भी रबाबियां नूं अपने पास रखिया सी, भाई मरदाना साहिब जी नूं, गुरु अंगद साहिब महाराज जी दे पास उहनां दा पुत्तर सी अगे साहिब शहजादा दा नाम इतिहास विच आंदा है। इस तरह जिहड़ा सी अगे गुरु पहले गुरुआं ने भी इन्हां रबाबियां नूं डूमां नूं अपने पास रखिया है, ते इस करके वधिया गवैये हैगे ने और गाउंदे वधिया ने, सिख बड़ी चाहत नाल बड़े चाउ नाल सुणदे हन।
बहुतन को कल्याण है सुन बे अर गाए।
और सुनन ते गाउण नाल बहुत सारिआं दा कल्याण हुंदा, बाणी नूं सुण के भी कल्याण है, बाणी नूं गाप के भी कल्याण है। आपां बाणी चों पढ़दे हां ਵੀ ਜਿਨ੍ਹਾਂ ਨੇ ਗਾਇਆ ਉਹ ਵੀ ਪ੍ਰਵਾਨ, ਜਿਨ੍ਹਾਂ ਨੇ ਸੁਣਿਆ ਉਹ ਵੀ ਪ੍ਰਵਾਨ ਨੇ, ਬੜੇ ਪਿਆਰ ਨਾਲ ਗਾਉਂਦੇ ਨੇ, ਸੰਗਤਾਂ ਨੂੰ ਬੜਾ ਰਸ ਆਉਂਦਾ ਤੇ ਇਹੋ ਜਿਹੇ ਕੀਰਤਨੀਆਂ ਨੂੰ ਬੁਲਾ ਲਿਆਵਾਂਗੇ। ਕੋਈ ਸਾਡੇ ਮਨ ਦੇ ਵਿੱਚ ਰੋਸਾ ਨਹੀਂ, ਜੇ ਉਹਨਾਂ ਦਾ ਰੋਸਾ ਕੋਈ ਦੂਰ ਕਰ ਰਹਾਂਗੇ।
ਬਹੁਰੋ ਆਦਰ ਸ਼ਬਦ ਕੋ ਵਿਚਾਰਤ ਜਾਏ,
ਉਹ ਸ਼ਬਦ ਆਦਰ ਤੇ ਵਿਚਾਰ ਕਰਦੇ ਸਨ, ਇਸ ਕਰਕੇ ਸਾਨੂੰ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੈ।
ਪੌਰ ਪਰਵੇਸ਼ੇ ਸਦਨ ਮੈਂ ਸ਼੍ਰੀ ਅਰਜਨ ਠਾਂਡੇ,
ਚਲੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨੇ, ਉਹਨਾਂ ਦੇ ਬੂਹੇ ਤੇ ਗਏ, ਸੱਤੇ ਤੇ ਬਲਵੰਡ ਦੇ ਘਰ ਗਏ ਨੇ। ਪੌਰ ਦਾ ਅਰਥ ਹੁੰਦਾ ਦਰਵਾਜੇ ਤੇ, ਬੂਹੇ ਤੇ ਜਦੋਂ ਸਤਿਗੁਰੂ ਜਾ ਕੇ ਖੜੇ ਹਨ।
ਦੇਖਣਾ ਆਦਰ ਉੱਠ ਕਰਿਓ ਔਰ ਗਰਭ ਜੋ ਬਾਢੇ,
ਦੇਖੋ ਗੁਰੂ ਸਾਹਿਬ ਜੀ ਇਹਨਾਂ ਦੇ ਬੂਹੇ ਤੇ ਆਏ, ਦਰਵਾਜੇ ਤੇ, ਅੱਗਿਓ ਇਹਨਾਂ ਨੇ ਵੇਖ ਲਿਆ ਵੀ ਉਹ ਸਾਹਮਣੇ ਪੰਚਮ ਪਾਤਸ਼ਾਹ ਆਏ ਨੇ, ਸਤਿਗੁਰਾਂ ਨੇ ਵੀ ਦੇਖ ਲਿਆ ਵੀ ਉਹ ਸਾਹਮਣੇ ਮੰਜੇ ਦੇ ਉੱਪਰ ਬੈਠੇ ਨੇ, ਦੋਨੇ ਭਰਾ ਹੰਕਾਰੀ ਹੋਏ ਬੈਠੇ ਨੇ, ਘਮੰਡ ਦੇ ਵਿੱਚ ਨੇ। ਇਹਨਾਂ ਦਾ ਫਰਜ਼ ਬਣਦਾ ਸੀ ਗੁਰੂ ਸਾਹਿਬ ਜੀ ਦੇ ਆਉਣ ਤੇ ਰਿਸਪੈਕਟ ਵਿੱਚ ਖੜੇ ਹੋਣ, ਇਹਨਾਂ ਦਾ ਫਰਜ਼ ਹੈ। ਵੈਸੇ ਤੇ ਸਾਡਾ ਸਾਰਿਆਂ ਦੀ ਫਰਜ਼ ਹੁੰਦਾ ਵੀ ਜਦੋਂ ਕੋਈ ਸਾਡੇ ਘਰ ਆਉਂਦਾ ਹੈ ਤੇ ਸਤਿਕਾਰ ਦੇਣਾ ਚਾਹੀਦਾ, ਰੋਸਾ ਇਤਰਾਜ਼ ਉਹ ਬਾਅਦ ਦੀ ਗੱਲ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੇ ਵਾਰਸ ਨੇ, ਪੰਜਵਾਂ ਸਰੂਪ ਨੇ ਉਹਨਾਂ ਦਾ। ਇਸ ਕਰਕੇ ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਦੇਖਣ ਦੇ ਬਾਵਜੂਦ ਵੀ ਕਹਿੰਦੇ ਦੇਖ ਨਾ ਆਦਰ ਉੱਠ ਕਰਿਓ, ਉੱਠ ਕੇ ਸਤਿਕਾਰ ਨਾ ਕੀਤਾ, ਗੁਰੂ ਸਾਹਿਬ ਜੀ ਨੂੰ ਸਹੀ ਤਰੀਕੇ ਦੇ ਨਾਲ ਜੀਆਂ ਨਾ ਆਖਿਆ, ਔਰ ਗਰਭ ਜੋ ਵਾਢੇ ਹੰਕਾਰੀ ਨੇ ਵੈਨ ਰਾਮ ਨਾਲ ਚੌੜੇ ਹੋਏ ਬੈਠੇ ਰਹੇ, ਗੁਰੂ ਸਾਹਿਬ ਜੀ ਦੀ ਪਰਵਾਹ ਨਾ ਕੀਤੀ।
ਬੈਠ ਰਹੇ ਦੋਨੋ ਮੁਗਧ ਮੁਖ ਧਰ ਕਰ ਮੌਨ,
ਕਹਿਣ ਲੱਗੇ ਦੋਨੋ ਹੀ ਬੈਠੇ ਨੇ, ਨਾ ਵੱਡਾ ਖੜਾ ਹੋਇਆ ਨਾ ਛੋਟਾ ਖੜਾ ਹੋਇਆ, ਇਹਨਾਂ ਚੋਂ ਕਿਸੇ ਨੇ ਵੀ ਨੀ ਮਤਲਬ ਜਾਇਜ਼ ਸਮਝਿਆ ਵੀ ਚਲੋ ਇੱਕ ਤੇ ਖੜਾ ਹੋ ਜਾਏ, ਕਿਤੇ ਨਾ ਕਿਤੇ ਗੱਲ ਬਣ ਜਾਣੀ ਸੀ, ਪਰ ਦੋਨੇ ਬੈਠੇ ਰਹੇ। ਮੂਰਖ ਮੁਗਧ ਸ਼ਬਦ ਵਰਤਿਆ, ਮੁਖ ਧਰ ਕਰ ਮੌਨ, ਮੂੰਹ ਤੋਂ ਵੀ ਕੁਝ ਨਾ ਬੋਲੇ, ਮੂੰਹ ਮੋਟਾ ਕਰਕੇ ਰੋਸਾ ਕਰਕੇ ਬੈਠੇ ਹਨ।
ਮਹਿਮਾ ਲਖ ਹੈ ਨਾ ਗੁਰੂ ਕੀ ਚੱਲ ਆਏ ਪਾਉਣ,
ਇਹ ਗੁਰੂ ਜੀ ਦੀ ਮਹਿਮਾ ਨਹੀਂ ਜਾਣਦੇ, ਵਡਿਆਈ ਨਹੀਂ ਜਾਣਦੇ, ਗੁਰੂ ਜੀ ਦੀ ਮਹਾਨਤਾ ਨਹੀਂ ਜਾਣਦੇ। ਗੁਰੂ ਸਾਹਿਬ ਇਹਨਾਂ ਦੇ ਆਪ ਬੂਹੇ ਤੇ ਚੱਲ ਕੇ ਆਏ, ਇਹਨਾਂ ਨੇ ਫਿਰ ਵੀ ਉਹਨਾਂ ਦੀ ਪਰਵਾਹ ਨਾ ਕੀਤੀ ਜੀ।
ਸੱਤੇ ਅਰ ਬਲਵੰਡ ਕੋ ਸ਼੍ਰੀ ਅਰਜਨ ਪਾਖੀ,
ਲੋ ਕਹਿੰਦੇ ਨੇ ਸੱਤੇ ਬੈਠਾ ਬਲਵੰਡ ਬੈਠਾ, ਇਹਨਾਂ ਨੇ ਆਪ ਤਾਂ ਨਾ ਗੁਰੂ ਸਾਹਿਬ ਨੂੰ ਕੋਈ ਨਮਸਕਾਰ ਕੀਤੀ, ਨਾ ਕੋਈ ਮੱਥਾ ਟੇਕਿਆ, ਸਿਜਦਾ ਨਹੀਂ ਕੀਤਾ, ਖੜੇ ਨਹੀਂ ਹੋਏ, ਜੀ ਆਇਆ ਨਹੀਂ ਆਖਿਆ, ਕੁਝ ਵੀ ਨਹੀਂ ਆਖਿਆ, ਬਿਲਕੁਲ ਮੋਟਾ ਮੂੰਹ ਕਰਕੇ ਰੋਸਾ ਕਰਕੇ ਮੂੰਹ ਬੱਟੀ ਮੰਜੇ ਤੇ ਆਰਾਮ ਨਾਲ ਬੈਠੇ ਰਹੇ। ਸਤਿਗੁਰੂ ਜੀ ਆਪ ਬੋਲੇ ਨੇ, ਸੱਤੇ ਅਰ ਬਲਵੰਡ ਕੋ ਸ਼੍ਰੀ ਅਰਜਨ ਪਾਖੀ, ਸਤਿਗੁਰੂ ਜੀ ਨੇ ਕਹਿਆ। ਵੈਸੇ ਏਦਾਂ ਹੁੰਦਾ ਜੇ ਕਿਸੇ ਨਾਲ ਰੋਸਾ ਹੋਵੇ ਅੱਗੇ, ਅਗਲਾ ਸਹੀ ਤਰੀਕੇ ਦੇ ਨਾਲ ਨਾ ਆਪਾਂ ਨੂੰ ਜੀ ਆਇਆ ਆਖੇ, ਨਾ ਬੋਲੇ, ਤੇ ਕਈ ਵਾਰ ਬੰਦਾ ਉਹਨੀ ਪੈਰੀ ਵਾਪਸ ਵੀ ਮੁੜ ਆਉਂਦਾ ਵੀ ਜੇ ਨਹੀਂ ਤੁਸੀਂ ਤੇ ਚੱਲ ਕੋਈ ਨੀ, ਫਿਰ ਜਿਵੇਂ ਤੁਸੀਂ ਸਹੀ ਹੋਵੇ ਅਸੀਂ ਸਹੀ, ਜਿਵੇਂ ਤੁਸੀਂ ਚੱਲੋਗੇ ਉਦਾਂ ਅਸੀਂ। ਕਈ ਵਾਰ ਬੰਦਾ ਮੁੜ ਜਾਂਦਾ ਪਰ ਸਤਿਗੁਰੂ ਜੀ ਨੇ ਮੁੜਨਾ ਵੀ ਨਹੀਂ ਕੀਤਾ, ਦੇਖੋ ਭਾਵੇਂ ਉਹਨਾਂ ਨੇ ਬੁਲਾਇਆ ਨਹੀਂ ਪਰ ਸਤਿਗੁਰੂ ਆਪ ਉਹਨਾਂ ਦੋਵਾਂ ਜਣਿਆਂ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਹਨ,
ਕੋ ਕਾਰਨ ਐਸੋ ਪਯੋ ਜਿਹ ਤੇਰੇ ਸਰ ਰਾਖੀ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕਹਿੰਦੇ ਨੇ, ਭਾਈ ਐਸਾ ਕਿਹੜਾ ਕਾਰਨ ਹੋ ਗਿਆ, ਕੀ ਗੱਲ ਹੋ ਗਈ ਐਸੀ ਜਿਸ ਤੇ ਰਿਸ ਰਾਖੀ, ਤੁਸੀਂ ਏਡਾ ਗੁੱਸਾ ਕਰੀ ਬੈਠੇ ਹੋ। ਰਿਸ ਦਾ ਅਰਥ ਈਰਖਾ ਵੀ ਹੁੰਦਾ, ਰਿਸ ਦਾ ਅਰਥ ਸਬਜੈਕਟ ਦੇ ਮੁਤਾਬਕ ਇੱਥੇ ਗੁੱਸਾ ਵੀ ਠੀਕ ਹੈ, ਤੁਸੀਂ ਇੰਨਾ ਗੁੱਸਾ ਕਾਹਦੇ ਕਰੀ ਬੈਠੇ ਹੋ, ਇੰਨਾ ਮੂੰਹ ਮੋਟਾ ਕੀਤਾ, ਨਾ ਤੁਸੀਂ ਕੋਈ ਖੜੇ ਹੋਏ ਹੋ, ਨਾ ਤੁਸੀਂ ਕੋਈ ਉਸ ਤਰ੍ਹਾਂ ਦੀ ਗੱਲ ਕਰ ਰਹੇ ਹੋ, ਕਾਰਨ ਕੀ ਹੋ ਗਿਆ ਹੈ।
ਆਵਣ ਜਾਣੂ ਦਰਬ ਹੈ ਨਹਿ ਥਿਰਤਾ ਪੈ ਹੈ।
ਹੁਣ ਗੁਰੂ ਸਾਹਿਬ ਨੂੰ ਪਤਾ ਤੇ ਸੀ ਗਈ ਨਾ ਵੀ ਕੀ ਗੱਲ ਹੈ, ਤੇ ਤੁਹਾਨੂੰ ਸਾਰਿਆਂ ਨੂੰ ਪਤਾ, ਆਪਾਂ ਪਿੱਛੇ ਦੋ ਤਿੰਨ ਦਿਨ ਹੋ ਗਏ ਇਸ ਗੱਲ ਕਰਦੇ ਹਾਂ ਇਸ ਸਬਜੈਕਟ ਤੇ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਤਾਂ ਕੁਝ ਨਹੀਂ ਆਖਿਆ, ਸਤਿਗੁਰੂ ਆਪ ਹੀ ਕਹਿਣ ਲੱਗੇ, ਪਤਾ ਤੇ ਸਾਨੂੰ ਵੀ ਹੈ ਵੀ ਤੁਸੀਂ ਰੁਪਈਆਂ ਕਰਕੇ ਧਨ ਕਰਕੇ ਆ ਸਾਰਾ ਕੁਝ ਕਰ ਰਹੇ ਹੋ। ਸਤਿਗੁਰੂ ਕਹਿੰਦੇ ਇਹ ਧਨ ਤੇ ਆਵਾ ਮਤਲਬ ਆਈ ਚਲਾਈ ਹੋ ਹੈ, ਇਹ ਧਨ ਤੇ ਆਉਂਦਾ ਜਾਂਦਾ ਰਹਿੰਦਾ, ਇਹ ਸਦਾ ਕਿਸੇ ਦੇ ਪਾਸ ਨਹੀਂ ਰਹਿੰਦਾ, ਧਨ ਕਰਕੇ ਗੁਰੂ ਸਾਹਿਬ ਕਹਿੰਦੇ ਕਿਸੇ ਨਾਲ ਰੁੱਸਣਾ ਨਹੀਂ ਚਾਹੀਦਾ, ਆਹ ਗੱਲ ਸਮਝਿਓ। ਗੁਰੂ ਸਾਹਿਬ ਕਹਿੰਦੇ ਧਨ ਕਰਕੇ ਤੁਸੀਂ ਇਸ ਤਰ੍ਹਾਂ ਮੂੰਹ ਕਰੀ ਬੈਠੇ ਹੋ, ਔਖਾ ਜਿਹਾ ਇਸ ਤਰ੍ਹਾਂ ਤੁਸੀਂ ਰੋਸਾ ਕਰਕੇ ਬੈਠੇ ਹੋ।
ਇਸ ਤੇ ਤੁਮ ਕਿਉਂ ਕਰੀ ਪੁੰਨ ਬਹੁਤ ਦਇ ਹੈ।
ਸਤਿਗੁਰੂ ਕਹਿੰਦੇ ਧਨ ਕਰਕੇ ਨਹੀਂ ਵਿਗਾੜਨੀ ਚਾਹੀਦੀ, ਧਨ ਕਿਹੜਾ ਸਦਾ ਕਿਸੇ ਕੋਲੇ ਰਿਹਾ, ਇਹ ਤੇ ਕਿਤੇ ਥੋੜਾ ਕਿਤੇ ਬਹੁਤਾ, ਜੇ ਤੁਸੀਂ ਧਨ ਕਰਕੇ ਹੀ ਹੋ ਤੇ ਤੁਹਾਨੂੰ ਹੋਰ ਦੇ ਦਿਆਂਗੇ, ਧਨ ਬਹੁਤ ਦਇ ਹੈ, ਅਸੀਂ ਤੁਹਾਨੂੰ ਹੋਰ ਧਨ ਦੇ ਦਿਆਂਗੇ, ਧਨ ਕਰਕੇ ਇੱਦਾਂ ਨਾ ਕਰੋ, ਖਿਮਾ ਕਰਨਾ ਆ ਨੁਕਤਾ ਆਪਣੇ ਲੜਬੰਧ ਨਾਲ ਹੈ। ਤੇ ਧਨ ਕਰਕੇ ਕਦੇ ਵੀ ਕਿਸੇ ਨਾਲ ਨਹੀਂ ਵਿਗਾੜਨੀ ਚਾਹੀਦੀ। ਵੈਸੇ ਧਨ ਕਰਕੇ ਵਿਗੜਦੀਆਂ ਨੇ, ਭਰਾਵਾਂ ਦੇ ਵਿੱਚ ਵੀ ਵੰਡੀਆਂ ਹੀ ਪੈਂਦੀਆਂ ਨੇ, ਦੋਸਤਾਂ ਦੇ ਵਿੱਚ ਵੀ ਇਹੀ ਸਾਰਾ ਕੁਝ ਹੁੰਦਾ, ਚੰਦ ਕੁ ਰੁਪਈਆਂ ਪਿੱਛੇ ਦੁਸ਼ਮਣੀ ਬਣ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਧਨ ਆਉਂਦਾ ਜਾਂਦਾ ਰਹਿੰਦਾ, ਧਨ ਕਰਕੇ ਤੁਸੀਂ ਇਸ ਤਰ੍ਹਾਂ ਨਾ ਕਰੋ। ਉਹਨਾਂ ਨੂੰ ਇੱਕ ਨਸੀਹਤ ਦਿੰਦਿਆਂ ਹੋਇਆ, ਸਹੀ ਸਲਾਹ ਦਿੰਦਿਆਂ ਕਹਿਆ ਹੈ,
ਸ਼੍ਰੀ ਨਾਨਕ ਕੋ ਕੋਸ਼ ਹੈ ਕਮਤੀ ਕੁਛ ਨਹੀਂ।
ਨਾਲੇ ਸਤਿਗੁਰੂ ਕਹਿੰਦੇ ਸੱਤੇ ਬਲਵੰਡ ਨੂੰ, ਕਹਿਣ ਲੱਗੇ ਗੁਰੂ ਨਾਨਕ ਦਾ ਤੇ ਖਜ਼ਾਨਾ ਅਮੁੱਕ ਹੈ, ਅਤੁੱਟ ਹੈ, ਇੱਥੇ ਕੋਈ ਤੋੜ ਥੋੜੋ ਹੈ, ਇੱਥੇ ਕੋਈ ਕਮੀ ਥੋੜੋ ਹੈ।
ਸ਼ਰਧਾ ਧਰ ਕੀਰਤਨ ਕਰੋ ਆਵ ਹੈ ਤੁਮ ਪਾਹੀ।
ਸਤਿਗੁਰੂ ਆਪ ਹੀ ਬੋਲ ਰਹੇ ਨੇ, ਐਡੇ ਢੀਠ ਦੇਖੇ, ਮੂਹਰੋਂ ਬੋਲੇ ਹੀ ਨੀ ਕੁਛ, ਅਜ ਨੀ ਆਖਿਆ ਵੀ ਜੀ ਸਤਿਗੁਰੂ ਤੁਸੀਂ ਐਡੇ ਸ਼ਬਦ ਨਾ ਕਹੋ, ਬਿਲਕੁਲ ਬਸ ਆਰਾਮ ਨਾਲ ਬੈਠੇ ਨੇ ਰੁੱਸੇ ਹੋਏ। ਗੁਰੂ ਸਾਹਿਬ ਜੀ ਨੇ ਆਖਿਆ, ਕਹਿੰਦੇ ਭਾਈ ਕਿਉਂ ਰੋਸਾ ਕੀਤਾ, ਧਨ ਆਉਂਦਾ ਜਾਂਦਾ ਰਹਿੰਦਾ, ਗੁਰੂ ਨਾਨਕ ਦੇ ਘਰ ਦੇ ਵਿੱਚ ਖਜ਼ਾਨਿਆਂ ਦੀ ਕਮੀ ਥੋੜੋ ਹੈ, ਤੁਸੀਂ ਸ਼ਰਧਾ ਨਾਲ ਸਤਿਗੁਰੂ ਕਹਿੰਦੇ ਕੀਰਤਨ ਕਰੋ, ਪਿਆਰ ਨਾਲ ਕੀਰਤਨ ਕਰੋ, ਸੰਗਤਾਂ ਨੂੰ ਸੁਣਾਓ, ਤੇ ਆਵਹ ਤੁਮ ਪਾਹੀ, ਤੁਹਾਡੇ ਕੋਲ ਬਥੇਰਾ ਧਨ ਆ ਜਾਏਗਾ, ਤੇ ਤੁਸੀਂ ਮੇਰੇ ਪਾਸ ਉੱਥੇ ਆਓ, ਭਾਵ ਤੁਸੀਂ ਦਰਬਾਰ ਵਿੱਚ ਆ ਕੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕਰੋ ਜੀ।
ਸੁਣ ਬੋਲਿਓ ਬਲਵੰਡ ਤਬ ਹਮ ਪਿਖਿਓ ਨਾ ਕੋਈ।
ਦੇਖੋ ਇੱਥੋਂ ਤੱਕ ਗਲਤੀਆਂ ਸੀ ਉਹਨਾਂ ਦੀਆਂ, ਹਾਲੇ ਵੀ ਮੌਕਾ ਸਮਝ ਲੈ, ਕਿਤੇ ਨਾ ਕਿਤੇ ਫੜ ਲੈਂਦੇ, ਮੌਕੇ ਦੀ ਨਬਜ਼ ਨੂੰ ਪਛਾਣਦੇ, ਵਕਤ ਨੂੰ ਵਿਚਾਰ ਲੈਂਦੇ, ਪਰ ਕਿੱਥੇ ਜਿਹੜਾ ਸੀ ਇਹਨਾਂ ਦੇ ਲੋਭ ਨੇ ਮੱਤ ਮਾਰ ਛੱਡੀ ਹੈ, ਉੱਪਰੋਂ ਦੀ ਹੰਕਾਰ ਨੇ ਅਕਲ ਤੇ ਪਰਦਾ ਪਾਤਾ। ਗੁੱਸਾ ਜਿਹੜਾ ਹੈ, ਗੁੱਸੇ ਦੇ ਵਿੱਚ ਕੀਤੇ ਹੋਏ ਫੈਸਲੇ ਹਮੇਸ਼ਾ ਹੀ ਰੌਂਗ ਹੁੰਦੇ ਨੇ, ਗੁੱਸੇ ਦੇ ਵਿੱਚ ਕੀਤੇ ਹੋਏ ਫੈਸਲੇ ਹਮੇਸ਼ਾ ਹੀ ਜਿਹੜਾ ਸੀ ਉਹ ਦੁਖਦਾਈ ਹੁੰਦੇ ਨੇ। ਇਸ ਕਰਕੇ ਸਿਆਣੇ ਕਹਿੰਦੇ ਨੇ ਭਾਈ ਇਹਨੂੰ ਗੁੱਸਾ ਹਾਲੇ ਦੀਆਂ ਗੱਲਾਂ ਦਾ ਕੋਈ ਉਹ ਨਾ ਕਰੋ, ਠੰਡਾ ਹੋ ਜਾ ਭਾਈ, ਸੋਚ ਲੈ ਕੱਲ ਨੂੰ ਫੈਸਲਾ ਕਰ ਲਈ। ਗੁੱਸੇ ਦੇ ਵਿੱਚ ਕਈ ਵਾਰੀ ਬੰਦਾ ਗਲਤ ਸਟੈਪ ਪੁੱਟਦਾ। ਹੁਣ ਗੁਰੂ ਸਾਹਿਬ ਨੇ ਇਹਨਾਂ ਨੂੰ ਆਖਿਆ ਭਾਈ ਗੁੱਸਾ ਨਾ ਕਰੋ, ਠੰਡੇ ਹੋਵੋ, ਤੁਸੀਂ ਆਓ ਕੀਰਤਨ ਕਰੋ, ਕੋਈ ਨੀ ਧੰਦੀ ਕਿਹੜੀ ਗੱਲ ਆ, ਹੋਰ ਲੈ ਲਿਓ। ਔਰ ਇਹ ਪੂਰੇ ਗੁੱਸੇ ਵਿੱਚ ਭਰੇ ਪੀਤੇ ਬੈਠੇ ਨੇ। ਬਲਵੰਡ ਵੱਡਾ ਸੀ ਤੇ ਵੱਡੇ ਨੇ ਜਿਹੜਾ ਸੀ ਗੁਰੂ ਸਾਹਿਬ ਨੂੰ ਮੋੜ ਕੇ ਆਖਿਆ, ਕਹਿੰਦੇ ਹਮ ਪਿਖਿਓ ਨਾ ਕੋਈ, ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦੇ ਘਰ ਵਿੱਚ ਖਜ਼ਾਨੇ ਐਡੇ ਨੇ, ਅਸੀਂ ਤੇ ਕੋਈ ਦੇਖਿਆ ਨਹੀਂ ਆ, ਕਿਵੇਂ ਕਰਨਾ, ਨਜ਼ਰੀਆ ਉਹਨਾਂ ਦਾ ਪਿਆਰਿਓ ਕਿਸ ਐਂਗਲ ਤੋਂ ਗੱਲ ਕਰ ਰਹੇ ਨੇ, ਕਹਿੰਦੇ ਸਾਨੂੰ ਤੇ ਕੋਈ ਉੱਥੇ ਖਜ਼ਾਨਾ ਨਜ਼ਰ ਹੀ ਨਹੀਂ ਆਇਆ ਜੀ।
ਕਹਾਂ ਖਜ਼ਾਨੋ ਹੈ ਤਰਿਓ ਤੁਮ ਪਾਖਤ ਜੋਈ।
ਜਿਹੜਾ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦਾ ਖਜ਼ਾਨਾ ਅਮੁੱਕ ਹੈ, ਅਤੁੱਟ ਹੈ, ਉੱਥੇ ਕੋਈ ਘਾਟ ਨਹੀਂ ਹੈ, ਕਮੀ ਨਹੀਂ ਹੈ, ਨੱਕੋ ਨੱਕ ਭਰੇ ਪਏ ਨੇ, ਕਿੱਥੇ ਨੇ ਉਹ ਖਜ਼ਾਨੇ, ਸਾਨੂੰ ਤਾਂ ਦਿਸੇ ਹੀ ਕੋਈ ਨਹੀਂ, ਇਹਨਾਂ ਦੀਆਂ ਨਜ਼ਰਾਂ ਹੀ ਨਹੀਂ ਹੈਗੀਆਂ, ਉਹ ਇਹਨਾਂ ਦਾ ਦ੍ਰਿਸ਼ਟੀਕੋਣ ਹੀ ਨਹੀਂ ਹੈਗਾ, ਉਹ ਇਹਨਾਂ ਦਾ ਦੇਖਣ ਦਾ ਢੰਗ ਹੀ ਗਲਤ ਹੈ, ਪਰ ਇਹਨਾਂ ਨੇ ਮੋੜ ਕੇ ਭੋਰੇ ਹੀ ਨਹੀਂ ਸਮਝਿਆ। ਵੈਸੇ ਸਿਆਣਿਆਂ ਦਾ ਮੰਨਣਾ ਵੀ ਬੋਲ ਜਵਾਨ ਚੋਂ ਤੀਰ ਕਮਾਨ ਚੋਂ ਇੱਕ ਵਾਰੀ ਨਿਕਲ ਜਾਣ ਮੁੜ ਕੇ ਵਾਪਸ ਨਹੀਂ ਆਉਂਦੇ, ਪਹਿਲਾਂ ਤੋਲ ਕੇ ਬੋਲਣਾ ਚਾਹੀਦਾ, ਕਹਾਵਤਾਂ ਨੇ ਸਿਆਣਿਆਂ ਦੀਆਂ, ਪਹਿਲਾਂ ਤੋਲੋ ਫਿਰ ਬੋਲੋ। ਇਸ ਕਰਕੇ ਕਈ ਵਾਰ ਬੰਦੇ ਬਿਨਾਂ ਸੋਚਿਆਂ ਸਮਝਿਆਂ ਜਿਹੜੇ ਬੋਲ ਦਿੰਦੇ ਨੇ, ਮੁੜ ਕੇ ਫਿਰ ਵਾਪਸ ਆਉਣਾ ਬੜਾ ਔਖਾ ਹੋ ਜਾਂਦਾ। ਇਹਨਾਂ ਨੇ ਪੋਹਰੇ ਹੀ ਅਕਲ ਨੂੰ ਹੱਥ ਨਹੀਂ ਮਾਰਿਆ, ਕਹਿਣ ਲੱਗੇ ਕਿਹੜੇ ਖਜ਼ਾਨੇ ਦੀ ਗੱਲ ਕਰਦੇ, ਅਸੀਂ ਤੇ ਕੋਈ ਖਜ਼ਾਨਾ ਵੇਖਿਆ ਹੀ ਨਹੀਂ ਹੈ।
ਇੱਕ ਸਹੰਸ ਮੈਂ ਵਿਆਹ ਹੋਏ ਸੌ ਹਮਨੇ ਪਾਏ।
ਇੱਕ ਸਹੰਸ ਦਾ ਮਤਲਬ ਹੈ 100 ਰੁਪਈਆ, ਤੁਸੀਂ ਉਹ ਖਜ਼ਾਨਿਆਂ ਦੀ ਗੱਲ ਕਰਦੇ ਹੋ। ਇਹ ਸੱਤਾ ਤੇ ਬਲਵੰਡ ਬੈਠੇ ਨੇ, ਬਲਵੰਡ ਕਹਿ ਰਿਹਾ ਹੈ ਪੰਜਵੇਂ ਪਾਤਸ਼ਾਹ ਜੀ ਨੇ, ਕਹਿਣ ਲੱਗੇ 100 ਰੁਪਈਆ ਤੁਸੀਂ ਸਾਨੂੰ ਦੇਤਾ, 100 ਰੁਪਏ ਚ ਭਲਾ ਵਿਆਹ ਹੋ ਜਾਊਗਾ, ਕਿੱਦਾਂ ਵਿਆਹ ਕਰਾਂਗੇ ਅਸੀਂ, ਲੋਕਾਂ ਨੂੰ ਕੀ ਦੱਸਾਂਗੇ, ਲੋਕਾਂ ਚ ਕੀ ਮੂੰਹ ਦਿਖਾਵਾਂਗੇ। ਅਸੀਂ ਤੇ ਚਾਹੁੰਦੇ ਹਾਂ ਵੀ ਅਸੀਂ ਐਨ ਜ਼ੋਰਾਂ ਸ਼ੋਰਾਂ ਤੇ ਪੂਰੇ ਵਧੀਆ ਢੰਗ ਦੇ ਨਾਲ ਵਿਆਹ ਕਰਨਾ, ਪਰ 100 ਰੁਪਈਏ ਚ ਕਿਵੇਂ ਹੋਵੇਗਾ।
ਨਹਿ ਗਮ ਨਹੀਂ ਤੁਮ ਨਿਕਟ ਅਬ ਕਿਆ ਲੈ ਕਮਾਏ।
ਦੇਖੋ ਇੱਥੋਂ ਤੱਕ ਹੈ ਤਾਂ ਕਹਿੰਦੇ ਹੁਣ ਅਸੀਂ ਤੁਹਾਡੇ ਪਾਸ ਨਹੀਂ ਆਉਣਾ, ਜੇ ਤੁਹਾਡੇ ਪਾਸ ਆਵਾਂ ਕੀ ਕਮਾ ਲਾਂਗੇ ਉੱਥੋਂ, ਅਸੀਂ ਕੀ ਖੱਟ ਲਵਾਂਗੇ। ਗੁਰੂ ਨਾਨਕ ਦੇ ਘਰ ਨੂੰ ਇਹ ਸ਼ਬਦ ਵਰਤ ਰਹੇ ਨੇ, ਇਹ ਲੋਭ ਦੇ ਵਿੱਚ ਅੰਨੇ ਹੋ ਗਏ ਨੇ, ਹੰਕਾਰ ਦੇ ਵਿੱਚ ਮੱਤ ਮਾਰੀ ਗਈ ਹੈ, ਜਿੱਦਾਂ ਦੇ ਸ਼ਬਦ ਕਹਿੰਦੇ ਹਨ।
ਅਪਰਥਾਨ ਰਹਿ ਕਰ ਕਹੂੰ ਨਿਜ ਰਾਗ ਸੁਣਾਵੇਂ।
ਕਹਿੰਦੇ ਅਸੀਂ ਕਿਸੇ ਹੋਰ ਥਾਂ ਤੇ ਜਾ ਕੇ, ਕਿਸੇ ਹੋਰ ਦਰਬਾਰ ਤੇ ਜਾ ਕੇ ਰਾਗ ਸੁਣਾਵਾਂਗੇ, ਆਪਣੀ ਸੰਗੀਤਕ ਵਿਦਿਆ ਨਾਲ ਕਿਤੇ ਹੋਰ ਜਾ ਕੇ, ਜਿਹੜੀ ਸਾਡੇ ਕੋਲ ਮੁਹਾਰਤ ਹੈ, ਵਿਦਿਆ ਹੈ, ਔਰ ਅਸੀਂ ਇਹਦਾ ਜਿਹੜਾ ਸੀ ਉੱਥੇ ਕਹਿਣ ਦਾ ਪ੍ਰਗਟਾਵਾ ਕਰਾਂਗੇ, ਕਿਸੇ ਹੋਰ ਕੋਲੇ ਜਾਵਾਂਗੇ।
ਲੇਹੇ ਦਰਬ ਔਰ ਭਾਵ ਤੋਂ ਕਹਿ ਤਾਨ ਰਿਆਵੇਂ।
ਔਰ ਫਿਰ ਅਸੀਂ ਮਨ ਪਾਉਂਦੀ ਉਹਨਾਂ ਤੋਂ ਮਾਇਆ ਲਵਾਂਗੇ, ਰਕਮ ਲਵਾਂਗੇ, ਪੈਸੇ ਲਵਾਂਗੇ, ਕਹਿ ਤਾਨ ਰਿਜਾਵੇ, ਅਸੀਂ ਐਨ ਖੁਸ਼ ਕਰ ਦਿਆਂਗੇ ਜਿੱਥੇ ਵੀ ਹੁਣ ਜਾਵਾਂਗੇ। ਦੇਖ ਲਿਓ ਕਿੱਥੇ ਜਾਂਦੇ ਨੇ, ਕੀ ਹੁੰਦਾ,
ਕਹਿ ਰਹੇ ਹਨ।
ਜਿੱਤੇ ਬਰਖ ਤੁਮ ਟਿਗ ਰਹੇ ਵਿਦਿਆ ਨਿਜ ਖੋਈ।
ਕਹਿਣ ਲੱਗੇ ਅਸੀਂ ਕਿੰਨੇ ਸਾਲ ਹੋ ਗਏ ਤੁਹਾਡੇ ਕੋਲ ਕੰਮ ਕਰਦੇ ਆ, ਕੀਰਤਨ ਕਰਦੇ ਆ, ਤੁਸੀਂ ਕੀ ਮੁੱਲ ਪਾਇਆ ਸਾਡਾ, ਕੀ ਸਾਡਾ ਮੁੱਲ ਪਾਇਆ ਤੁਸਾਂ ਨੇ, ਸਗੋਂ ਅਸੀਂ ਤੇ ਆਪਣੀ ਵਿਦਿਆ ਨਿਜ ਖੋਈ ਦਾ ਮਤਲਬ ਹੈ ਤੁਸੀਂ ਸਾਡੀ ਵਿਦਿਆ ਦਾ, ਰਾਗ ਵਿਦਿਆ ਦਾ, ਸੰਗੀਤ ਵਿਦਿਆ ਦਾ, ਗਾਉਣ ਦੀ ਕਲਾ ਜਿਹੜੀ ਹੈ ਸਾਡੀ, ਇਹਦਾ ਤੁਸੀਂ ਮੁੱਲ ਨਹੀਂ ਪਾਇਆ, ਅਸੀਂ ਤੇ ਆਪਣੀ ਵਿਦਿਆ ਹੀ ਗੁਆ ਲਈ ਹੈ।
ਸੁਣਨ ਰੀਜਤ ਜਾਣਨ ਗੁਣਨ ਪੈ ਮੌਜ ਨਾ ਕੋਈ।
ਔਰ ਇਸ ਤਰ੍ਹਾਂ ਕਹਿਣ ਲੱਗੇ ਪਰ ਅਸੀਂ ਕੋਈ ਤੁਹਾਡੀ ਮੌਜ ਵੀ ਨਹੀਂ ਜਾਣੀ, ਉਹਨਾਂ ਨੇ ਜੋ ਉਹਨਾਂ ਦੇ ਮਨ ਚ ਆਇਆ ਜਾਣੀ, ਔਰ ਉਹਨਾਂ ਨੇ ਸਰਿਆਮ ਹੀ ਕਹਿਤਾ, ਹੋਰ ਹੀ ਨਹੀਂ ਵਿਚਾਰਿਆ ਵੀ ਅਸੀਂ ਕਿਹਨੂੰ ਕਹਿ ਰਹੇ ਹਾਂ। ਔਰ ਸਾਨੂੰ ਸੋਚ ਕੇ ਕਹਿਣਾ ਚਾਹੀਦਾ, ਸੁਣ ਰੀਜਤ ਸਾਡੇ ਗੁਣਾਂ ਨੂੰ ਨਾ ਤੁਸੀਂ ਜਾਣਿਆ, ਨਾ ਪਛਾਣਿਆ, ਨਾ ਸਾਡਾ ਸਹੀ ਮੁੱਲ ਪਾਇਆ ਹੈ।
ਸ਼੍ਰੀ ਨਾਨਕ ਪੂਰਬ ਭਏ ਜਗ ਕਿਨੂੰ ਨਾ ਜਾਣਿਓ।
ਭਾਗਾਂ ਵਾਲੇ ਵਾਸ਼, ਇਹਨਾਂ ਪੰਕਤੀਆਂ ਦੇ ਅਰਥ ਕਰਦਿਆਂ ਮੈਨੂੰ ਡਰ ਲੱਗਦਾ, ਭੈ ਆਉਂਦਾ ਮੈਨੂੰ ਇਹ ਗੱਲ ਕਰਦਿਆਂ, ਪਰ ਕਰਨਾ ਪੈਣਾ ਅਰਥ। ਕਹਿੰਦੇ ਨੇ ਉਹਨਾਂ ਨੇ ਇੱਥੋਂ ਤੱਕ ਵੀ ਆਖਿਆ ਬਲਵੰਡ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ, ਕਿਹੜੇ ਨਾਨਕ ਦੇ ਖਜ਼ਾਨਿਆਂ ਦੀ ਗੱਲ ਕਰਦੇ ਹੋ, ਕਿਹੜੇ ਅਮੁੱਕ ਤੇ ਟੁੱਟ ਖਜ਼ਾਨੇ ਨੇ ਤੁਹਾਡੇ ਪਾਸ, ਅਸੀਂ ਤੇ ਦੇਖੇ ਹੀ ਕੋਈ ਨਹੀਂ, ਸਾਨੂੰ ਤੇ ਨਜ਼ਰ ਹੀ ਨਹੀਂ ਆਏ। ਕਹਿੰਦੇ ਸ਼੍ਰੀ ਨਾਨਕ ਪੂਰਵ ਪੈ, ਜਿਹੜੇ ਪਹਿਲੇ ਗੁਰੂ ਨਾਨਕ ਹੋਏ ਨੇ, ਜੱਗ ਕਿਨਹੋਂ ਨਾ ਜਾਣੇ, ਉਹਨਾਂ ਨੂੰ ਕੌਣ ਜਾਣਦਾ, ਕਿਸੇ ਨੇ ਨਹੀਂ ਸੀ ਜਾਣਿਆ ਉਹਨਾਂ ਨੂੰ, ਐਡੇ ਵੱਡੇ ਸ਼ਬਦ ਧਿਆਨ ਨਾਲ ਸੁਣਿਓ। ਔਰ ਗੁਰੂ ਅਰਜਨ ਸਾਹਿਬ ਮਹਾਰਾਜ ਸੁਣ ਰਹੇ ਨੇ ਔਰ ਚੁੱਪ ਨੇ ਗੁਰੂ ਸਾਹਿਬਾਨ, ਇਹਨਾਂ ਨੇ ਭੋਰੇ ਹੀ ਅਕਲ ਨੂੰ ਹੱਥ ਨਹੀਂ ਮਾਰਿਆ, ਇਥੋਂ ਤੱਕ ਕਹਿ ਦਿੱਤਾ।
ਮਰਦਾਨਾ ਜਬ ਰਾਖਿਓ ਸਭ ਮੈਂ ਪ੍ਰਗਟਾਨਿਓ।
ਕਹਿੰਦੇ ਗੁਰੂ ਨਾਨਕ ਨੂੰ ਕੌਣ ਜਾਣਦਾ ਸੀ, ਇਹ ਤੇ ਜਦੋਂ ਦਾ ਭਾਈ ਮਰਦਾਨਾ ਉਹਨਾਂ ਨੇ ਆਪਣੇ ਪਾਸ ਰੱਖਿਆ, ਉਦੋਂ ਤੋਂ ਨਾਨਕ ਨੂੰ ਦੁਨੀਆਂ ਜਾਣਨ ਲੱਗੀ ਹੈ, ਜਦੋਂ ਦਾ ਮਰਦਾਨੇ ਨੂੰ ਆਪਣੇ ਪਾਸ ਰੱਖਿਆ, ਜਾਣੀ ਕਿ ਜੇ ਗੁਰੂ ਨਾਨਕ ਦਾ ਨਾਮ ਲੋਕ ਜਾਣਦੇ ਨੇ, ਨਾਨਕ ਦੀ ਪ੍ਰਸਿੱਧੀ ਹੈ ਤੇ ਤਾਂ ਮਰਦਾਨੇ ਕਰਕੇ ਹੈ। ਕੈਸੀ ਅਜੀਬ ਚੀਜ਼ ਹੈ, ਕੈਸੀ ਵਿਡੰਬਨਾ ਹੈ, ਕੈਸਾ ਦੁਖਾਂਤ ਹੈ, ਮਰਦਾਨੇ ਕੇ ਵਰਗਿਆਂ ਨੂੰ ਕੌਣ ਪੁੱਛਦਾ ਸੀ, ਮਰਦਾਨ ਇਹ ਮਰਾਸੀਆਂ ਤੇ ਡੂਮਾਂ ਨੂੰ ਮੈਨੂੰ ਖਿਮਾ ਕਰਨਾ, ਕੌਣ ਜਾਣਦਾ ਸੀ, ਤੇ ਅਮਰ ਕੀਤੇ ਹੀ ਬਾਬੇ ਨਾਨਕ ਨੇ, ਇਹ ਤੇ ਮੁੱਲ ਹੀ ਬਾਬੇ ਨਾਨਕ ਨੇ ਪਾਇਆ ਉਹਨਾਂ ਦਾ, ਇਹ ਉਲਟਾ ਸਗੋਂ ਗੁਰੂ ਸਾਹਿਬ ਨੂੰ ਕਹਿ ਰਹੇ ਨੇ। ਕਹਿੰਦੇ ਗੁਰੂ ਨਾਨਕ ਨੂੰ ਕੌਣ ਜਾਣਦਾ ਸੀ, ਸਾਡੇ ਮਰਦਾਨੇ ਕਰਕੇ ਹੋਇਆ ਹੈ।
ਸ਼੍ਰੀ ਅੰਗਦ ਗੁਰ ਅਮਰ ਜੀ ਤੁਮਰੋ ਪਿਤ ਜੋਈ।
ਇਸੇ ਤਰ੍ਹਾਂ ਗੁਰੂ ਅੰਗਦ ਵੀ ਪ੍ਰਸਿੱਧ ਹੋਏ ਨੇ, ਗੁਰੂ ਅਮਰਦਾਸ ਤੇ ਤੁਹਾਡੇ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜ਼ਿਕਰ ਕਰਦਿਆਂ ਕਹਿਆ ਹੈ,
ਪ੍ਰਗਟਰ ਬਾਬੀ ਕਰਤ ਭੇ ਇਮ ਲਖੇ ਨਾ ਕੋਈ।
ਔਰ ਕਹਿੰਦੇ ਜੇ ਉਹ ਸਾਡੇ ਜਿਹੜੇ ਸੀਗੇ, ਜਿਵੇਂ ਮਰਦਾਨਾ ਉਹਦਾ ਪੁੱਤਰ, ਮੈਂ ਅੱਗੇ ਬੇਨਤੀ ਕੀਤੀ ਸੀ ਕੱਲ ਵੀ, ਜੇ ਇਹ ਮਰਾਸੀ ਇਹ ਡੂਮ ਕੀਰਤਨ ਨਾ ਕਰਦੇ ਨਾ, ਫਿਰ ਗੁਰੂਆਂ ਨੂੰ ਕਿਹਨੇ ਜਾਣਨਾ ਸੀ, ਸਾਡੀ ਕਰਕੇ, ਸਾਡੇ ਗਾਉਣ ਕਰਕੇ, ਔਰ ਉਹਨਾਂ ਨੂੰ ਦੁਨੀਆਂ ਜਾਣਨ ਲੱਗੀ ਹੈ, ਸਾਡੇ ਕਰਕੇ ਉਹ ਗੁਰੂ ਬਣੇ ਹਨ।
ਤੁਮ ਟਿਗ ਹਮ ਕੀਰਤਨ ਕਰੇ ਗੁਰ ਮਹਿਮਾ ਗਾਵੇ।
ਕਹਿੰਦੇ ਤੁਹਾਡੇ ਪਾਸ ਅਸੀਂ ਕੀਰਤਨ ਕਰਦੇ ਹਾਂ, ਤੁਹਾਡੀ ਮਹਿਮਾ ਕਰਦੇ ਆ, ਵਡਿਆਈ ਕਰਦੇ ਹਾਂ।
ਸੁਣ ਸੁਣ ਸਿੱਖ ਬਹੁ ਦੇਸ਼ ਕੇ ਬਹਤੂ ਗਣ ਲਿਆਵੇ।
ਅਸੀਂ ਤੁਹਾਡੀ ਵਡਿਆਈ ਕਰਦੇ ਆ ਕੀਰਤਨ, ਤੇ ਸਾਡੇ ਕੀਰਤਨ ਨੂੰ ਸੁਣ ਕੇ ਸੰਗਤਾਂ ਅਸ਼ ਅਸ਼ਕਰ ਉੱਠਦੀਆਂ ਨੇ, ਤੇ ਤੁਹਾਨੂੰ ਭੇਟਾਵਾਂ ਚੜਾਉਂਦੀਆਂ ਨੇ, ਤੁਹਾਨੂੰ ਤੋਹਫੇ ਆਉਂਦੇ ਨੇ, ਤੁਹਾਡੇ ਚਰਨਾਂ ਦੇ ਵਿੱਚ ਵਸਤੂ ਗੰਦ ਲਿਆ ਮੈਂ, ਕਈ ਤਰ੍ਹਾਂ ਦੀਆਂ ਵਸਤੂਆਂ ਭੇਟ ਕਰਦੇ ਹਨ।
ਗੁਰੂ ਗੁਰੂ ਉਚਰਹਿ ਤੁਮੈ ਪੂਜਹਿ ਤਾਨਿਆ ਨੈ।
ਔਰ ਫਿਰ ਸਾਰੇ ਤੁਹਾਨੂੰ ਗੁਰੂ ਗੁਰੂ ਕਰਦੇ ਨੇ, ਗੁਰੂ ਗੁਰੂ ਉਚਾਰਦੇ ਨੇ, ਤੁਹਾਨੂੰ ਧਨ ਚੜਾਉਂਦੇ ਹਨ।
ਸੁਣ ਕਰ ਹਮਰੇ ਰਾਗ ਕੋ ਸੰਗਤ ਸਭ ਮਨ।
ਕਹਿਣ ਲੱਗੇ ਸਾਡੇ ਰਾਗਾਂ ਨੂੰ ਸੁਣ ਕੇ ਸੰਗਤ ਮੰਨਦੀ ਹੈ, ਮਤਲਬ ਬਹੁਤ ਵੱਡੇ ਹੰਕਾਰ ਦੇ ਵਿੱਚ ਬੋਲ ਰਹੇ ਨੇ ਵੀ ਅਸੀਂ ਉਹ ਗੁਰੂ ਨਾਨਕ ਨੂੰ ਗੁਰੂ ਬਣਾਇਆ ਹੈ, ਅਸੀਂ ਉਹ ਗੁਰੂ ਅੰਗਦ ਨੂੰ, ਗੁਰੂ ਅਮਰਦਾਸ ਨੂੰ, ਗੁਰੂ ਰਾਮਦਾਸ ਨੂੰ, ਤੇ ਸਾਡੀ ਕਰਕੇ ਤੁਸੀਂ ਹੈਗੇ ਹੋ।
ਇਤਨੋ ਗੁਣ ਹਮਰੋ ਮਹਾ ਕੁਛ ਜਾਣਿਓ ਨਾਹੀਂ।
ਕਹਿੰਦੇ ਸਾਡੇ ਵਿੱਚ ਇੰਨੇ ਗੁਣ ਨੇ ਤੇ ਤੁਸੀਂ ਸਾਡੇ ਗੁਣਾਂ ਦਾ ਕੀ ਮੁੱਲ ਪਾਇਆ। ਅਸਲ ਵਿੱਚ ਇਹ ਸਭ ਤੋਂ ਵੱਡਾ ਉਗਣ ਹੈ, ਜਿਹੜੇ ਬੰਦੇ ਵਿੱਚ ਗੁਣ ਹੋਣ ਉਹ ਤੇ ਬੋਲਦੇ ਹੀ ਨਹੀਂ ਹੈ। ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਤੁਸੀਂ ਬਚਨ ਪੜ੍ਹਦੇ ਹੋ ਅੱਗੇ, ਜਿੱਥੇ ਆਪਾਂ ਗੁਰੂ ਸਾਹਿਬ ਦਾ ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ। ਗੁਰੂ ਅਰਜਨ ਕਹਿੰਦੇ ਮੈਂ ਨਿਰਗੁਣਿਆਰਾ, ਉਹਨਾਂ ਚ ਕਿਹੜਾ ਗੁਣ ਨਹੀਂ, ਇਹ ਉਹਨਾਂ ਦੀ ਨਿਮਰਤਾ ਵੀ ਇੱਕ ਗੁਣ ਹੈ। ਗੁਰੂ ਸਾਹਿਬ ਨੇ ਬਾਣੀ ਚ ਆਖਿਆ ਸੀ ਵੀ ਧਰਤਾ ਰਾਜੂ ਤੋਲੀਏ ਨਿਵੈ ਸੋ ਗੌਰਾ ਹੋਏ, ਜਿਹੜਾ ਭਾਰਾ ਹੁੰਦਾ ਉਹੀ ਨਿਭਦਾ, ਨਿਭਣਾ ਵੀ ਇੱਕ ਗੁਣ ਹੈ। ਹਲਕਾ ਤੇ ਉੱਪਰ ਉੱਠ ਖੜਦਾ ਹੈ, ਹਲਕਾ ਤੇ ਤਾਹਾਂ ਨੂੰ ਜਾਂਦਾ ਹੈ। ਜਿਹੜੇ ਦਰਖਤਾਂ ਦੀਆਂ ਟਾਹਣੀਆਂ ਨੂੰ ਜ਼ਿਆਦਾ ਫਲ ਲੱਗੇ ਹੋਣ ਨਾ, ਉਹ ਟਾਹਣੀਆਂ ਝੋਕੇ ਕਈ ਵਾਰੀ ਜ਼ਮੀਨ ਨਾਲ ਲੱਗ ਜਾਂਦੀਆਂ ਨੇ, ਜਿਹੜੀਆਂ ਖਾਲੀਆਂ ਹੁੰਦੀਆਂ ਨੇ ਬਾਂਸ ਵਾਂਗ ਉੱਪਰ ਨੂੰ ਵਧੀ ਜਾਂਦੀਆਂ ਨੇ। ਸਭ ਤੋਂ ਜ਼ਿਆਦਾ ਬਾਂਸ ਵੱਧ ਹੈ, ਤੁਸੀਂ ਪੜ੍ਹ ਲਿਓ ਜਿਹੜਾ ਸੀਗਾ ਜੀ ਆਪਣਾ ਵਿਗਿਆਨ ਦੇ ਵਿੱਚ, ਬਾਂਸ ਕਿੰਨੀ ਛੇਤੀ ਵੱਧਦਾ, ਬਾਂਸ ਨੂੰ ਕਿਹੋ ਜਿਹੇ ਫਲ ਫੁੱਲ ਕੀ ਲੱਗਦਾ। ਸੋ ਕਹਿਣ ਤੋਂ ਭਾਵ ਉਹ ਕਹਿੰਦੇ ਤੁਸੀਂ ਸਾਡਾ ਕੀ ਮੁੱਲ ਪਾਇਆ, ਅਸੀਂ ਗੁਣਾਂ ਨਾਲ ਭਰੇ ਹੋਏ ਆ, ਆਪਣੇ ਆਪ ਨੂੰ ਬਹੁਤ ਵੱਡੇ ਗੁਣੀ ਮੰਨਦੇ, ਕਹਿੰਦੇ ਹਨ
ਨਾਹੇ ਤਾਂ ਆਦੀ ਭੇਟਾ ਕੋ ਦਿਓ ਹਮ ਕਰ ਮਾਹੀ,
ਕਹਿਣ ਲੱਗੇ ਨਹੀਂ ਤਾਂ ਅੱਧੀ ਭੇਟਾ ਸਾਡੇ ਘਰ ਦੇਵੋ। ਮਤਲਬ ਜਿੰਨਾ ਚੜਾਵਾ ਤੁਹਾਨੂੰ ਚੜਦਾ ਹੈ, ਜਿੰਨਾ ਚੜਿਆ ਹੈ,
ਅਬ ਜਾਨੀ ਪਰ ਹੈ ਭਲੇ ਕਿਮ ਗੁਰੂ ਕਹਾਵੋ,
ਕਹਿੰਦੇ ਹੁਣ ਅਸੀਂ ਆਉਣਾ ਨੀ, ਕੀਰਤਨ ਕਰਨਾ ਨੀ, ਤੁਹਾਨੂੰ ਪਤਾ ਲੱਗੂਗਾ ਬਈ ਜਿਹੜਾ ਸੀ, ਹੁਣ ਪਤਾ ਲੱਗੂਗਾ ਕਿ ਤੁਸੀਂ ਗੁਰੂ ਕਿਵੇਂ ਚੰਗੇ ਆਖਣਗੇ। ਕਹਿਣ ਦਾ ਭਾਵ ਵੀ ਤੁਹਾਨੂੰ ਕਿਵੇਂ ਸਿੱਖ ਆ ਕੇ ਮੱਥਾ ਟੇਕਣਗੇ, ਮਤਲਬ ਅਸੀਂ ਆਉਣਾ ਨੀ, ਸਿੱਖਾਂ ਨੇ ਵੀ ਨੀ ਆਉਣਾ, ਤੁਹਾਨੂੰ ਕਿਸੇ ਨੇ ਭੇਟਾ ਨੀ ਚੜਾਉਣੀ, ਕਿਸੇ ਨੇ ਮੱਥਾ ਨੀ ਟੇਕਣਾ, ਤੁਹਾਡੀ ਕਿਸੇ ਨੇ ਵਡਿਆਈ ਨੀ ਕਰਨੀ, ਖਾਲੀ ਬੈਠੋਗੇ।
ਬਸ ਹਜ਼ਾਰੋਂ ਦਰਬ ਬਹੁ ਕੈਸੇ ਤੁਮ ਪਾਵੋ,
ਕਹਿੰਦੇ ਜਿਹੜੀਆਂ ਹਜ਼ਾਰਾਂ ਵਸਤੂਆਂ ਚੜ੍ਹਦੀਆਂ ਨੇ ਨਾ ਤੁਹਾਡੇ ਕੋਲ, ਇਹ ਹਜ਼ਾਰਾਂ ਰੁਪਈਆ ਚੜ੍ਹਦਾ, ਲੋਕ ਮੱਥਾ ਟੇਕਦੇ ਨੇ, ਇਹ ਕਿੱਥੋਂ ਆਉਣਗੀਆਂ ਜਦੋਂ ਸਿੱਖਾਂ ਨੇ ਆਉਣਾ ਹੀ ਨਹੀਂ, ਅਸੀਂ ਕੀਰਤਨ ਕਰਨੇ ਹੀ ਨਹੀਂ ਹੈ। ਗੁਰੂ ਸਾਹਿਬ ਤੁਹਾਨੂੰ, ਗੁਰੂ ਅਰਜਨ ਸਾਹਿਬ ਮਹਾਰਾਜ ਚੁੱਪ ਨੇ, ਇੰਨੇ ਸ਼ਬਦ ਸੁਣਨੇ, ਇਹ ਵੀ ਵੱਡੀ ਧੀਰਜ ਤਾਂ ਗੁਰੂ ਸਾਹਿਬ ਜੀ ਦੀ ਹਲੀਮੀ ਹੈ, ਨਹੀਂ ਬੰਦਾ ਮਾੜੀ ਜੀ ਗੱਲ ਨਹੀਂ ਬਰਦਾਸ਼ਤ ਕਰਦਾ। ਗੁਰੂ ਸਾਹਿਬ ਸੁਣੀ ਜਾਂਦੇ ਨੇ, ਕੋਈ ਨਹੀਂ ਕਹੀ ਜਾਂਦੇ ਨੇ, ਕਹੀ ਜਾਣ ਦਿਓ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਾਫੀ ਹੱਦ ਤੱਕ ਇਹਨਾਂ ਦੀਆਂ ਸਾਰੀਆਂ ਗੱਲਾਂ ਇਗਨੋਰ ਕਰੀਆਂ ਹਨ।
ਹਮ ਅਬ ਰਹਿ ਕੇ ਅਪਰ ਢਿੱਗ ਨੇ ਗੁਰੂ ਬਣਾਈ,
ਇਹ ਕਹਿੰਦੇ ਹੁਣ ਨਾ ਅਸੀਂ ਤੁਹਾਡੇ ਪਾਸ ਨਹੀਂ ਆਉਣਾ, ਪੰਚਮ ਪਾਤਸ਼ਾਹ ਨੂੰ ਕਹਿੰਦੇ, ਹੁਣ ਅਸੀਂ ਕਿਸੇ ਹੋਰ ਕੋਲੇ ਜਾਵਾਂਗੇ। ਹੋਰ ਦਾ ਮਤਲਬ ਜਿਵੇਂ ਮਿਹਰਬਾਨ ਵਰਗੇ, ਪ੍ਰਿਥੀ ਚੰਦ ਵਰਗੇ ਫਿਰਦੇ ਸਨ ਨਾ ਕਈ, ਆਪੂ ਬਣੇ ਗੁਰੂ, ਜਾਂ ਜਿਹੜੇ ਕਹਿੰਦੇ ਸੀ ਸੀ ਵੀ ਉਸ ਤਰ੍ਹਾਂ ਦੇ, ਜਿਹੜੇ ਸੋਢੀ ਕਈ ਫਿਰਦੇ ਸਨ ਇਸ ਤਰ੍ਹਾਂ ਦੇ, ਕਹਿੰਦੇ ਹਮ ਅਬ ਰਹਿ ਕੇ ਅਪਰ ਟਿਕ, ਹੁਣ ਕਿਸੇ ਹੋਰ ਦੂਸਰੇ ਪਾਸ ਜਾ ਕੇ ਅਸੀਂ ਉੱਥੇ ਕੀਰਤਨ ਕਰਾਂਗੇ, ਉਹਨਾਂ ਨੂੰ ਗੁਰੂ ਬਣਾਵਾਂਗੇ।
ਪੂਜਾ ਹੋਵੇ ਤਿਸੀ ਕੀ ਮਨ ਹੈ ਸਮੁਦਾਇ,
ਜਿੱਥੇ ਅਸੀਂ ਕੀਰਤਨ ਕਰਾਂਗੇ, ਜਿਨ੍ਹਾਂ ਦੀ ਅਸੀਂ ਵਡਿਆਈ ਕਰਾਂਗੇ, ਸੰਗਤ ਨੇ ਉਹਨਾਂ ਨੂੰ ਗੁਰੂ ਮੰਨ ਲੈਣਾ, ਫਿਰ ਸੰਗਤਾਂ ਉੱਥੇ ਆਉਣਗੀਆਂ, ਭੇਟਾਵਾਂ ਚੜਾਉਣਗੀਆਂ, ਮੱਥਾ ਟੇਕਣਗੀਆਂ, ਉਹਨਾਂ ਦੀ ਜੈ ਜੈਕਾਰ ਹੋਵੇਗੀ, ਗੁਰੂ ਗੁਰੂ ਉਹਨਾਂ ਨੂੰ ਆਖਣਗੇ ਤੇ ਤੁਸੀਂ ਖਾਲੀ ਬੈਠੋਗੇ।
ਹਮ ਅਧੀਨ ਕਰਬੋ ਗੁਰੂ ਨਹਿ ਤੁਮਨੇ ਜਾਨ,
ਕਹਿੰਦੇ ਸਾਨੂੰ ਤੁਸਾਂ ਨੇ ਆਪਣੇ ਅਧੀਨ ਕਰ ਛੱਡਿਆ, ਅਧੀਨ ਨਹੀਂ ਹੋ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਇਤਰਾਜ ਕਰਦੇ ਨੇ, ਕਹਿੰਦੇ ਹਮ ਅਧੀਨ, ਸਾਨੂੰ ਆਪਣੇ ਅਧੀਨ ਕੀਤਾ ਸੀ, ਨਾ ਤੁਮਨੇ ਜਾਣਾ, ਸਾਡਾ ਨਾ ਕੋਈ ਗੁਣ ਜਾਣਿਆ, ਨਾ ਸਾਡੀ ਪਰਵਾਹ ਕੀਤੀ ਹੈ।
ਆਪੀਸ਼ੇ ਪਛਤਾਏ ਹੋ ਮਨਤਾ ਹੋਏ ਹਨ,
ਕਹਿੰਦੇ ਹੁਣ ਤੁਹਾਡਾ ਨੁਕਸਾਨ ਹੋ ਰਿਹਾ ਨਾ, ਹੁਣ ਉੱਥੇ ਕੋਈ ਕੀਰਤਨ ਕਰਨ ਵਾਲਾ ਨਹੀਂ ਹੈ, ਸਾਡੇ ਵਰਗਾ, ਸਾਡੇ ਵਰਗਾ ਗੁਣੀ ਕੋਈ ਨਹੀਂ ਹੈ, ਤੇ ਇਸ ਕਰਕੇ ਤੁਸੀਂ ਕਦੇ ਕਿਸੇ ਨੂੰ ਭੇਜਦੇ ਹੋ, ਕਦੇ ਕਿਸੇ ਨੂੰ ਭੇਜਦੇ ਹੋ, ਕਦੇ ਆਪ ਚੱਲ ਕੇ ਆਏ ਹੋ। ਇਹਦੇ ਵਿੱਚ ਵੀ ਕਈ ਵਾਰੀ ਬੰਦਾ ਵਹਿਮ ਪਾਲ ਲੈਂਦਾ, ਜਦੋਂ ਵਾਰ ਵਾਰ ਕਿਸੇ ਦੀ ਮਿਹਨਤ ਕਰੋ ਨਾ, ਤੇ ਬੰਦਾ ਹੋਰ ਕਿਸੇ ਤਰ੍ਹਾਂ ਦੀ ਉਹਦੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, ਪਤਾ ਨਹੀਂ ਮੈਂ ਕੀ ਚੀਜ਼ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤੇ ਤਰਸ ਖਾਧਾ, ਇਹਨਾਂ ਤੇ ਮੌਕਾ ਦਿੱਤਾ, ਇਹਨਾਂ ਨੂੰ ਵਾਰ ਵਾਰ ਚਾਂਸ ਦਿੱਤਾ ਵੀ ਚਲੋ ਕੋਈ ਨੀ ਕੋਈ ਨੀ, ਗਲਤੀਆਂ ਹੋ ਜਾਂਦੀਆਂ ਨੇ, ਭੁੱਲਣ ਅੰਦਰ ਸਭ ਕੋ, ਮਨੁੱਖ ਦੇ ਕੋਲੋਂ ਗਲਤੀਆਂ ਦੇ ਚਾਂਸ ਬਣੇ ਰਹਿੰਦੇ ਨੇ, ਮਨੁੱਖ ਦੇ ਕੋਲੋਂ ਕਿਤੇ ਨਾ ਕਿਤੇ ਮਿਸਟੇਕ ਹੁੰਦੀ ਰਹਿੰਦੀ ਹੈ, ਵੱਡਿਆਂ ਵੱਡਿਆਂ ਤੋਂ ਹੁੰਦੀ ਹੈ, ਕੋਈ ਗੱਲ ਨਹੀਂ, ਬਖਸ਼ਿੰਦੇ ਸਤਿਗੁਰੂ ਤੇ ਬਖਸ਼ਣਾ ਚਾਹੇ, ਪਰ ਅੱਗਿਓਂ ਉਹ ਲੋਟ ਹੀ ਨਹੀਂ ਆ ਰਹੇ, ਕਿਸੇ ਲਾਈਨ ਤੇ ਨਹੀਂ ਆ ਰਹੇ ਜਿੱਦਾਂ ਦੇ ਸ਼ਬਦ ਵਰਤ ਰਹੇ ਹਨ।
ਯਹਾਂ ਰਾਗ ਹਮ ਕਰੇਂਗੇ ਗੁਰ ਤਿਸੈ ਬਨਾਵਹਿ,
ਕਹਿਣ ਲੱਗੇ ਜਿੱਥੇ ਅਸੀਂ ਰਾਗ ਗਾਵਾਂਗੇ ਨਾ ਉਹਨੂੰ ਗੁਰੂ ਬਣਾ ਦੇਵਾਂਗੇ।
ਤੁਮਰੇ ਨਿਗਟ ਨਾ ਜਾਹੇਂਗੇ ਏਕਲ ਰਹਿ ਜਾਵਹਿ,
ਕਹਿੰਦੇ ਇਕੱਲੇ ਰਹਿ ਜਾਓਗੇ, ਏਕਲ ਦਾ ਮਤਲਬ ਇਕੱਲੇ ਰਹਿ ਜਾਣਾ, ਇਕੱਲੇ ਬਜਾਈ ਜਾਇਓ ਡਫਲੀ ਬੈਠੇ ਰਹਿਓ, ਅਸੀਂ ਨਹੀਂ ਆਉਣਾ, ਤੁਹਾਨੂੰ ਕਿਸੇ ਨੇ ਗੁਰੂ ਮੰਨਣਾ ਹੀ ਨਹੀਂ ਹੈ, ਇਕੱਲੇ ਰਹਿ ਜਾਓਗੇ, ਜਿੱਥੇ ਅਸੀਂ ਕੀਰਤਨ ਕਰਾਂਗੇ ਉੱਥੇ ਸੰਗਤਾਂ ਉਮੜ ਕੇ ਆਵਣਗੀਆਂ, ਸ਼ਰਿਆਮ ਕਹਿਆ ਹੈ।
ਸ੍ਰੀ ਅਰਜਨ ਚਿਤ ਸ਼ਾਂਤ ਅਤ ਬਹੁ ਸ਼ਮਾ ਨਿਧਾਨ,
ਕਹਿਣ ਲੱਗੇ ਸਤਿਗੁਰੂ ਹਾਲੇ ਤੱਕ ਸ਼ਾਂਤ ਬੈਠੇ, ਸਹਿਜ ਵਿੱਚ ਨੇ, ਕੋਈ ਗੱਲ ਨਹੀਂ ਕਹਿ ਲੈਣ ਦੇ, ਕੋਈ ਗੱਲ ਨਹੀਂ, ਔਰ ਸਤਿਗੁਰੂ ਨੇ ਹਾਲੇ ਤੱਕ ਤੇ ਕੋਈ ਬਹੁਤ ਇਹਨਾਂ ਦੀ ਗੱਲ ਦਾ ਇਤਰਾਜ਼ ਨਾ ਕੀਤਾ ਜੀ।
ਨਿਜ ਨਿੰਦਾ ਤੇ ਸ਼ੁਭਤ ਨਹਿ ਸੁਣ ਕਸ਼ੂ ਨਾ ਬਖਾਨਾ,
ਜਿੰਨਾ ਚਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ਬਦ ਵਰਤੇ ਨੇ, ਨਿੰਦਿਆ ਕੀਤੀ ਹੈ ਨਾ, ਸੁਣੀਗਾ ਸਤਿਗੁਰੂ, ਕੋਈ ਗੱਲ ਨਹੀਂ, ਆਪਣੀ ਨਿੰਦਿਆ ਸੁਣ ਲਈ, ਆਪਣੇ ਖਿਲਾਫ ਜੋ ਉਹਨਾਂ ਨੇ ਭੈੜੇ ਵਚਨ ਬੋਲੇ, ਘਟੀਆ ਸ਼ਬਦਾਵਲੀ ਵਰਤੀ, ਔਰ ਗੁਰੂ ਸਾਹਿਬ ਨੇ ਸਾਰਾ ਉਹ ਤੇ ਸੁਣ ਲਿਆ ਹੈ।
ਸ੍ਰੀ ਨਾਨਕ ਤੇ ਆਦਿ ਕੀ ਜਬ ਨਿੰਦ ਸੁਣਾਈ,
ਦੇਖੋ ਇੱਥੇ ਗੁਰ ਕੀ ਨਿੰਦਾ ਸੁਣੈ ਨਾ ਕਾਨ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਮੈਨੂੰ ਲੱਖ ਆਖੋ, ਵਾਰ ਵਾਰ ਆਖੋ, ਕੋਈ ਇਤਰਾਜ਼ ਨਹੀਂ, ਕੋਈ ਗੁੱਸਾ ਨਹੀਂ ਕੀਤਾ, ਸ਼੍ਰੀ ਨਾਨਕ ਤੇ ਆਦਿ ਜਦੋਂ ਪਹਿਲੇ ਗੁਰੂਆਂ ਦੇ ਪ੍ਰਥਮ ਗੁਰੂ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਹਿੰਦੇ ਜਦ ਨਿੰਦ ਸੁਣਾਈ ਜਦੋਂ ਗੁਰੂ ਨਾਨਕ ਨੂੰ ਵਿੱਚ ਇੱਕ ਸੀਟ ਲਿਆ ਨਾ ਇਹਨਾਂ ਨੇ ਮੈਨੂੰ ਮਾਫ਼ ਕਰਨਾ ਜਦੋਂ ਗੁਰੂ ਨਾਨਕ ਨੂੰ ਵੀ ਨਹੀਂ ਛੱਡਿਆ ਪ੍ਰਥਮ ਗੁਰੂ ਨਾਨਕ ਨੂੰ ਕਹਿੰਦੇ ਉਹਨੂੰ ਕੌਣ ਜਾਣਦਾ ਸੀ ਜੇ ਮਰਦਾਨਾ ਉਹਨਾਂ ਨਾਲ ਰਬਾਬ ਨਾ ਵਜਾਉਂਦਾ ਜਦੋਂ ਗੁਰੂ ਨਾਨਕ ਦਾ ਨਾਮ ਲਿਆ ਜੀ
ਕਰਤ ਕਾਰ ਨਿਕਸੇ ਸਦਨ ਰਿਸ ਔਰ ਮਹਿਸ਼ਾਈ
ਸਤਿਗੁਰੂ ਤੋਂ ਇਹ ਸ਼ਬਦ ਬਰਦਾਸ਼ਤ ਨਹੀਂ ਹੋਏ ਮੈਨੂੰ ਕਹਿ ਲੈਂਦੇ ਲੱਖ ਵਾਰੀ ਕਹਿ ਲੈਂਦੇ ਮੈਂ ਸੁਣ ਲੈਂਦਾ ਪਰ ਤੁਸੀਂ ਪ੍ਰਥਮ ਗੁਰੂ ਨੂੰ ਜਗਤ ਗੁਰੂ ਨੂੰ ਵੱਡੇ ਗੁਰੂ ਨੂੰ ਜਿਨ੍ਹਾਂ ਦੇ ਅੱਗੇ ਬੜੇ ਬੜੇ ਸਿੱਧ ਕਹਿੰਦੇ ਸੀ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਜਿਹਨੂੰ ਗੁਰੂ ਸਾਹਿਬ ਨੇ ਆਪ ਆਖਿਆ ਸੀ ਗਿਆਨ ਧਿਆਨ ਕਿਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੁਸੀਂ ਉਸ ਗੁਰੂ ਨਾਨਕ ਨੂੰ ਜਿਹਨਾਂ ਨੂੰ ਭੱਟ ਕਹਿੰਦੇ ਨੇ ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਉਸ ਗੁਰੂ ਨਾਨਕ ਨੂੰ ਤੁਸੀਂ ਇਹ ਕਹਿੰਦੇ ਹੋ ਕਹਿੰਦੇ ਨੇ ਕਰ ਤੇ ਘਾਰ ਗੁਰੂ ਕਹਿੰਦੇ ਤੁਹਾਨੂੰ ਲਾਹਨਤ ਹੋਵੇ ਤਿਰਘਾਰ ਹੋਵੇ ਤੁਹਾਨੂੰ ਇਹ ਸੌ ਗਾਲਾਂ ਦੀ ਵੱਡੀ ਗਾਲ ਹੈ ਵੈਸੇ ਧਾਰਮਿਕ ਗਾਲ ਹੈ ਇਹ ਕਹਿੰਦੇ ਨੇ ਗੁਰੂ ਸਾਹਿਬ ਨੇ ਸਾਧਨ ਰਿਸ ਔਰ ਮੈਂ ਛਾਏ ਮਨ ਚ ਬਹੁਤ ਇਸ ਗੱਲ ਦਾ ਦੁੱਖ ਲੱਗਿਆ ਵੀ ਇਹਨਾਂ ਨੇ ਤੇ ਵੱਡੇ ਗੁਰੂ ਸਾਹਿਬਾਨਾਂ ਨੂੰ ਪ੍ਰਥਮ ਗੁਰੂ ਨੂੰ ਵੀ ਨਹੀਂ ਬਖਸ਼ਿਆ ਗੁਰੂ ਸਾਹਿਬ ਇੱਥੇ ਔਖੇ ਹੋਏ ਹਨ
ਬੇਦੀ ਕੁਲ ਕੇ ਤਿਲਕ ਕੀ ਨਿੰਦਾ ਤੁਮ ਕੀਨੀ
ਇਹਨਾਂ ਨੇ ਬੇਦੀ ਕੁਲ ਦੇ ਟੀਕੇ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੀ ਨਿੰਦਿਆ ਕੀਤੀ ਹੈ
ਟਟ ਜਾ ਮਹਿੰਗੀ ਦੇਹ ਤੁਮ ਰੁਜਤੇ ਹੋਏ ਹੀ ਨੀ
ਸਤਿਗੁਰੂ ਜੀ ਨੇ ਫਿਰ ਕਹਿ ਦਿੱਤਾ ਕਹਿੰਦੇ ਤੁਸੀਂ ਫਿੱਟ ਜਾਓਗੇ ਫਿਟਕਾਰੇ ਜਾਓਗੇ ਜਿੱਦਾਂ ਦੇ ਵਚਨ ਕੀਤੇ ਹਨ
ਇਮ ਕਹਿ ਸਤਿਗੁਰ ਆਏ ਕਰ ਥਲ ਫੜੇ ਸੁਹਾਏ
ਸਤਿਗੁਰੂ ਕਹਿੰਦੇ ਨੇ ਤੁਹਾਡੀ ਦੇਹ ਜਿਹੜੀ ਹੈ ਫੁੱਟ ਜਾਏਗੀ ਤੁਸੀਂ ਰੋਗ ਨਾਲ ਪੀੜਿਤ ਹੋਵੋਗੇ ਇੱਕ ਤੁਹਾਨੂੰ ਅਸਾਧ ਬਿਮਾਰੀ ਲੱਗ ਜਾਏਗੀ ਆਪਣੇ ਆਪ ਕਿਉਂਕਿ ਜੈ ਤਨ ਬਾਣੀ ਬਿਸਰ ਜਾਏ ਜਿਹਨੂੰ ਗੁਰੂ ਭੁੱਲ ਗਿਆ ਬਾਣੀ ਭੁੱਲ ਗਈ ਰੱਬ ਭੁੱਲ ਗਿਆ ਔਰ ਉੱਥੇ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਹੀ ਜਾਂਦਾ ਇਸ ਤਰ੍ਹਾਂ ਕਹਿ ਕੇ ਨਾ ਸਤਿਗੁਰੂ ਓਨੀ ਪੈਰੀ ਵਾਪਸ ਆ ਗਏ ਭਾਗਾਂ ਲਿਓ ਜਦੋਂ ਸਤਿਗੁਰੂ ਚਲੋ ਜਾਂਦਿਆਂ ਦੀ ਰਿਸਪੈਕਟ ਨਹੀਂ ਕੀਤੀ ਗੱਲ ਵੱਖਰੀ ਹੈ ਜਾਂਦਿਆਂ ਦੀ ਪ੍ਰਵਾਹ ਨਹੀਂ ਕੀਤੀ ਖੜੇ ਨਹੀਂ ਹੋਏ ਗੱਲ ਜੋਧਾ ਪਰ ਇਹਨਾਂ ਨੇ ਤੇ ਜਦੋਂ ਸਤਿਗੁਰੂ ਇੰਨਾ ਕਹਿ ਕੇ ਨਾ ਵੀ ਤੁਸੀਂ ਫਿੱਟ ਜਾਓਗੇ ਹੁਣ ਤੁਸੀਂ ਰੋਗੀ ਹੋਵੋਗੇ ਜਦੋਂ ਸਤਿਗੁਰੂ ਇੰਨਾ ਕਹਿ ਕੇ ਵਾਪਸ ਮੁੜੇ ਨੇ ਨਾ ਫਿਰ ਵੀ ਨਹੀਂ ਪਛਤਾਵਾ ਕੀਤਾ ਫਿਰ ਵੀ ਨਹੀਂ ਇਹਨਾਂ ਨੇ ਭੱਜ ਕੇ ਜਾ ਕੇ ਸੌਰੀ ਕਿਹਾ ਮਾਫੀ ਮੰਗੀ ਫਿਰ ਵੀ ਨਹੀਂ ਆਖਿਆ ਨਾ ਢੀਠ ਹੋ ਕੇ ਬੈਠੇ ਹਨ
ਇਮ ਕਹਿ ਸਤਿਗੁਰ ਆਏ ਕਰ ਥਲ ਥੜੇ ਸੁਹਾਏ
ਸਤਿਗੁਰੂ ਵਾਪਸ ਜਿੱਥੇ ਵਾਪਸ ਆਪਣੇ ਸਥਾਨ ਤੇ ਆਏ ਨੇ ਜਿੱਥੇ ਜਿਹੜਾ ਇੱਕ ਥੜਾ ਸਾਹਿਬ ਬਣਿਆ ਹੈ
ਸਭ ਸੰਗਤ ਇਕੱਠੀ ਭਈ ਦੀਵਾਨ ਲਗਾਏ
ਸਾਰੀ ਸੰਗਤ ਇਧਰ ਉਡੀਕ ਰਹੀ ਸੀਗੀ ਵੀ ਚਲੋ ਸਿੱਖ ਦੇ ਕਹੇ ਨਹੀਂ ਆਏ ਦੂਜੇ ਸਿੱਖ ਦੇ ਕਹੇ ਨਹੀਂ ਆਏ ਗੁਰੂ ਸਾਹਿਬ ਦੇ ਕਹੇ ਤਾਂ ਆਉਣਗੇ ਹੀ ਹੁਣ ਰੱਬ ਸੱਤਾ ਬਲਵੰਡ ਪਰ ਕਿਸੇ ਨੂੰ ਕੀ ਪਤਾ ਸੀ ਵੀ ਇੱਦਾਂ ਦੇ ਸ਼ਬਦ ਉਹਨਾਂ ਨੇ ਕਹੇ ਨੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਚੋਂ ਵੀ ਸਹਿ ਸੁਭਾਅ ਬਚਨ ਨਿਕਲੇ ਨੇ ਗੁਰੂ ਸਾਹਿਬ ਕੱਲਿਆਂ ਵਾਪਸ ਆਏ ਨੇ ਇਧਰੋਂ ਸੰਗਤ ਉਡੀਕ ਰਹੀ ਸੀ ਸੰਗਤ ਵੇਟ ਕਰ ਰਹੀ ਸੀ ਸਭ ਸੰਗਤ ਇਕੱਠੀ ਪਈ ਉਡੀਕਦੀ ਹੈ ਇਕੱਠੀ ਹੋਈ ਪਈ ਹੈ ਭਾਈ ਦੀਵਾਨ ਲਗਾਏ ਇਧਰੋਂ ਜਿਹੜਾ ਸੀ ਦੀਵਾਨ ਲਾਇਆ ਗੁਰੂ ਸਾਹਿਬ ਆ ਗਏ ਹਨ
ਸਿੱਖਣ ਕੋ ਆਏ ਸਦਈ ਤੁਮ ਰਾਗ ਸੁਣਾਵੋ
ਹੁਣ ਪੁੱਛਣ ਦੀ ਤਾਂ ਲੋੜ ਹੀ ਨਹੀਂ ਹੈ ਮਾਹੌਲ ਤੋਂ ਪਤਾ ਹੀ ਲੱਗ ਜਾਂਦਾ ਪਹਿਲਾਂ ਦੋ ਵਾਰੀ ਜਵਾਬ ਮਿਲ ਗਿਆ ਤੀਜੀ ਵਾਰੀ ਸਤਿਗੁਰੂ ਗਏ ਜਦੋਂ ਸਤਿਗੁਰੂ ਆ ਗਏ ਮਤਲਬ ਨਾ ਸੱਤਾ ਨਾ ਬਲਵੰਡ ਨਾ ਕੋਈ ਉਹਨਾਂ ਦੇ ਵੱਲੋਂ ਕੋਈ ਹੋਰ ਆਇਆ ਸੰਗਤ ਸਮਝ ਗਈ ਵੀ ਨਹੀਂ ਆਏ ਤੇ ਉਹਨਾਂ ਦਾ ਰੋਸਾ ਦੂਰ ਨਹੀਂ ਹੋਇਆ ਉਹਨਾਂ ਦੇ ਮਨ ਚ ਗੁੱਸਾ ਹੈ ਇਤਰਾਜ ਹੈ ਸਤਿਗੁਰੂ ਨੇ ਆਉਂਦੇ ਸਿੱਖਾਂ ਨੂੰ ਇਸ਼ਾਰਾ ਕੀਤਾ ਕਹਿੰਦੇ ਤੁਮ ਰਾਗ ਸੁਣਾਵੋ ਭਾਈ ਹੁਣ ਆਪ ਕੀਰਤਨ ਕਰੋ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੰਨੀ ਸੰਗਤ ਉਡੀਕ ਰਹੀ ਸੀ ਵੇਟ ਕਰ ਰਹੀ ਸੀ ਉਹਨਾਂ ਨੂੰ ਆ ਕੇ ਵਚਨ ਕੀਤੇ ਹਨ
ਗਾਵੋ ਸ਼ਬਦ ਸੋ ਤਾਨ ਜੁਤ ਵਿਦਿਆ ਇਹੋ ਪਾਵੋ
ਸਤਿਗੁਰੂ ਕਹਿੰਦੇ ਹੁਣ ਤੁਸੀਂ ਆਪ ਸ਼ਬਦਾਂ ਨੂੰ ਗਾਵੋ ਔਰ ਤਾਨ ਜੁਤ ਇਹ ਵਿਦਿਆ ਭਾਵ ਤੁਸੀਂ ਰਾਗ ਸੁਣਾਵੋ ਰਾਗਾਂ ਵਿੱਚ ਸ਼ਬਦਾਂ ਦਾ ਗਾਇਨ ਕਰੋ ਇਹ ਵਿਦਿਆ ਤੁਹਾਨੂੰ ਪ੍ਰਾਪਤ ਹੋਵੇਗੀ ਇਹ ਵਿਦਿਆ ਪ੍ਰਾਪਤ ਕਰੋ ਜੀ
ਗਹਿਓ ਦੁਤਾਰਾ ਸਿੱਖ ਕਹੇ ਕਿਨ ਗਹੀ ਰਬਾਬੰ
ਹੁਣ ਇੱਥੇ ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਵੀ ਗੁਰੂ ਸਾਹਿਬ ਦੇ ਮਨ ਚ ਇਤਰਾਜ਼ ਸੀਗਾ ਵੀ ਨਹੀਂ ਆਏ ਕੋਈ ਗੱਲ ਨਹੀਂ ਭਾਈ ਸਿੱਖੋ ਹੁਣ ਆਪਾਂ ਆਪ ਕਰਾਂਗੇ ਤੁਸੀਂ ਕਰੋ ਕੀਰਤਨ ਰਾਗਾਂ ਚ ਬਾਣੀ ਦਾ ਗਾਇਨ ਕਰੋ ਗਾਓ ਸਿੱਖਾਂ ਨੇ ਇਹ ਨਹੀਂ ਆਖਿਆ ਵੀ ਸਤਿਗੁਰੂ ਕੌਣ ਕਰੇ ਸਾਨੂੰ ਵੀ ਨਹੀਂ ਉਸ ਤਰ੍ਹਾਂ ਕੀਰਤਨ ਆਉਂਦਾ ਹੈ ਸਾਡੇ ਕੋਲ ਉਹ ਮੁਹਾਰਤ ਨਹੀਂ ਹੈ ਉਹਨਾਂ ਵਰਗਾ ਕੀਰਤਨ ਅਸੀਂ ਨਹੀਂ ਕਰ ਸਕਦੇ ਕਿਸੇ ਸਿੱਖ ਨੇ ਨਾਂ ਨਹੀਂ ਕੀਤੀ ਇੱਥੇ ਤੇ ਸਤਿਗੁਰੂ ਦਾ ਹੁਕਮ ਮੰਨਣ ਤੇ ਗੱਲ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਤੁਸੀਂ ਪਹਿਲੇ ਗੁਰੂ ਸਾਹਿਬਾਨ ਦੀ ਤੋਂ ਪ੍ਰਥਮ ਗੁਰੂ ਤੋਂ ਸਾਖੀਆਂ ਸੁਣਦੇ ਹੋ। ਗੱਲ ਹੈ ਗੁਰੂ ਦੇ ਹੁਕਮ ਮੰਨਣ ਦੀ, ਅੱਗੇ ਖੇਡ ਵਾਪਰਦੀ ਨਾ ਵਾਪਰਦੀ ਉਹ ਬਾਅਦ ਚ। ਜੇ ਕਦੇ ਗੁਰੂ ਨਾਨਕ ਨੇ ਭਾਈ ਲੈਣੇ ਨੂੰ ਆਖਿਆ ਸੀ ਲੈਣੇ ਆ ਦਰਖਤ ਤੇ ਚੜ੍ਹ ਤੇ ਹਲਿਆ ਮਠਿਆਈ ਟਿਪਕੇ, ਵੀ ਉਹਨੇ ਕੋਈ ਕਿੰਤੂ ਪ੍ਰੰਤੂ ਥੋੜੋ ਕੀਤਾ ਸੀਗਾ ਕੋਈ। ਇਸ ਤਰ੍ਹਾਂ ਦੀਆਂ ਕਿੰਨੀਆਂ ਆਪਾਂ ਸਾਖੀਆਂ ਸੁਣਦੇ ਹਾਂ। ਸੋ ਇੱਥੇ ਵੀ ਜਦੋਂ ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ, ਸਿੱਖਾਂ ਨੇ ਸੱਤ ਬਚਨ ਕਹਿ ਕੇ ਕਹਿੰਦੇ ਕਿਸੇ ਸਿੱਖ ਨੇ ਗਹਿਓ ਦੁਤਾਰਾ ਦੋ ਤਾਰਾ ਫੜ ਲਿਆ, ਸਿੱਖ ਕਹਿ ਕਿਨ ਗਹੀ ਰਬਾਬ, ਕਿਸੇ ਸਿੱਖ ਨੇ ਗੁਰੂ ਦਾ ਹੁਕਮ ਸੱਤ ਕਰਕੇ ਰਬਾਬ ਫੜ ਲਈ ਹੈ।
ਹੋਏ ਨਿਸ਼ੰਕ ਗਾਵਣ ਲੱਗੇ ਸਭ ਭਏ ਅਜਾਮੰ।
ਸ਼ੰਕਾ ਨਹੀਂ ਕਿਸੇ ਦੇ ਮਨ ਦੇ ਵਿੱਚ, ਡਾਊਟ ਨਹੀਂ ਹੈ, ਇਹ ਨਹੀਂ ਹੈਗਾ ਵੀ ਪਤਾ ਨਹੀਂ ਕੀ ਹੋਊਗਾ, ਆਉਂਦਾ ਨਹੀਂ, ਗੁਰੂ ਨੇ ਕਹਿ ਤਾਂ ਦਿੱਤਾ ਹੁਣ ਕਿਵੇਂ ਕਰਾਂਗੇ, ਵੱਜਣੇ ਨਹੀਂ ਸਾਜ਼, ਹੋਣਾ ਹੀ ਨਹੀਂ ਹੈ, ਵੱਜਣ ਨਾ ਵੱਜਣ ਗੱਲਬਾਤ ਦੀ ਹੈ। ਪਰ ਗੁਰੂ ਨੇ ਜਿਹੜਾ ਹੁਕਮ ਕੀਤਾ ਉਹਨੂੰ ਫਾਲੋ ਕੀਤਾ, ਉਹਨੂੰ ਸੱਤ ਵਚਨ ਕਰਕੇ ਸਿੱਖਾਂ ਮੰਨ ਲਿਆ, ਜਿਹਨੂੰ ਜਿੰਨਾ ਕੁ ਵੀ ਪਤਾ ਸੀ ਉਹਨਾਂ ਨੇ ਉਸ ਤਰ੍ਹਾਂ ਦੇ ਸਾਜ਼ ਪਕੜ ਲਏ ਹਨ।
ਵਚਨ ਮਾਨ ਬੇ ਗੁਰੂ ਕੋ ਵਿਦਿਆ ਸਾ ਪਾਈ।
ਬਾਕੀ ਗੁਰੂ ਸਮਰੱਥ ਹੈ, ਗੁਰੂ ਇਤਨਾ ਪਾਵਰਫੁੱਲ ਹੈ ਤੇ ਤੁਸੀਂ ਅੱਗੇ ਜਾ ਕੇ ਵੀ ਸੁਣੋਗੇ, ਪਿੱਛੇ ਵੀ ਐਸਾ ਸੁਣਿਆ, ਤੇ ਸਤਿਗੁਰੂ ਤੇ ਜਿਹਦੇ ਸਿਰ ਤੇ ਮਾੜਾ ਜਿਹਾ ਹੱਥ ਰੱਖ ਦੇਣ ਉਹਨੂੰ ਕਈ ਤਰ੍ਹਾਂ ਦੀਆਂ ਕਲਾਵਾਂ ਬਖਸ਼ ਦਿੰਦੇ ਨੇ, ਜਿਹਦੇ ਸਿਰ ਤੇ ਸੜੀ ਰੱਖੀ ਜਾਣ ਉਹਨੂੰ ਕਿੱਡਾ ਵੱਡਾ ਗਿਆਨ ਬਖਸ਼ ਦਿੰਦੇ ਨੇ। ਅੱਗੇ ਵੀ ਆਪਾਂ ਪੜ੍ਹਦੇ ਹਾਂ ਛੱਜੂ ਚੋਰ ਵਰਗਿਆਂ ਦੀਆਂ ਕਹਾਣੀਆਂ, ਹੋਰ ਬਹੁਤ ਸਾਰਾ ਕੁਝ ਐਸਾ। ਚਲੋ ਦੂਰ ਨਾ ਜਾਓ, ਜੇ ਭਾਈ ਮਰਦਾਨੇ ਵਾਲੀ ਗੱਲ ਲੈ ਲਓ, ਜਦੋਂ ਮਰਦਾਨੇ ਨੂੰ ਸਤਿਗੁਰਾਂ ਨੇ ਰਬਾਬ ਦੇਣ ਭੇਜਿਆ ਸੀ ਬੇਬੇ ਨਾਨਕੀ ਤੋਂ ਰੁਪਈਏ ਲੈ ਕੇ, ਜਿਹੜਾ ਰਬਾਬੀ ਫਿਰੰਦਾ ਸੀਗਾ, ਸਾਹਿਬ ਤੁਹਾਡੇ ਉਹ ਸਾਖੀਆਂ ਯਾਦ ਹੋਣ, ਜਦੋਂ ਭਾਈ ਮਰਦਾਨਾ ਰਬਾਬ ਲੈਣ ਗਿਆ ਨਾ ਢੂੰਡਣ, ਤੇ ਭਾਈ ਫਿਰੰਦੇ ਦੇ ਕੋਲੋਂ ਲੈ ਕੇ ਆਇਆ, ਤੇ ਭਾਈ ਫਿਰੰਦੇ ਨੇ ਕੀ ਆਖਿਆ ਸੀ ਸੰਖੇਪ ਦੇ ਵਿੱਚ, ਔਰ ਉਹਨੇ ਆਖਿਆ ਸੀ ਰਬਾਬ ਦੀ ਕੀਮਤ ਨਹੀਂ ਹੈ। ਸੈਕਿੰਡ, ਇਹ ਰਬਾਬ ਦੀ ਕੀਮਤ ਕੀ ਹੈ, ਇਹਨੂੰ ਕਿਸੇ ਐਰੇ ਗੈਰੇ ਦੇ ਅੱਗੇ ਨਹੀਂ ਵਜਾਉਣਾ, ਬਸ ਇਹਨੂੰ ਜਿਹੜਾ ਸੀ ਕਿਸੇ ਐਵੇਂ ਦੁਨੀਆਂ ਦੇ ਲੋਕਾਂ ਦੀ, ਦੁਨੀਆਂ ਦੇ ਬਾਦਸ਼ਾਹਾਂ ਦੀ, ਦੁਨੀਆਂ ਦੇ ਰਾਜੇ ਮਹਾਰਾਜਿਆਂ ਦੀ ਵਡਿਆਈ ਕਾਰਨ ਨਹੀਂ ਰਬਾਬ ਵੱਢਣੀ ਚਾਹੀਦੀ। ਤੇ ਭਾਈ ਮਰਦਾਨੇ ਨੂੰ ਗੁਰੂ ਨੇ ਕਲਾ ਵਰਤੀ ਸੀ, ਠੀਕ ਹੈ, ਡੂਮਾਂ ਚੋਂ ਸੀ, ਮਰਾਸੀਆਂ ਚੋਂ ਸੀ ਕਲਾ ਸੀ, ਪਰ ਜਿਹੜੀ ਕਲਾ ਗੁਰੂ ਨਾਨਕ ਨੇ ਬਖਸ਼ੀ, ਇਹ ਤੁਸੀਂ ਇਤਿਹਾਸ ਵਿੱਚ ਪੜ੍ਹ ਸਕਦੇ ਹੋ। ਬਾਬਾ ਮਰਦਾਨਾ ਜੀ ਆਪ ਵੀ ਮੰਨਦੇ ਨੇ ਵੀ ਤੁਹਾਡੀ ਬਦੌਲਤ ਹੈ ਸਾਰਾ ਕੁਝ। ਚਲੋ ਇੱਥੇ ਜਾਣੀ ਕਿ ਕਹਿੰਦੇ ਨਿਜਾਨਤ ਹੋ ਤੋ ਨਾ ਰਾਖੋ ਗਾਵਤ ਬਿਸਮਾਈ। ਜਦੋਂ ਸਿੱਖਾਂ ਨੇ ਗੁਰੂ ਦਾ ਹੁਕਮ ਮੰਨ ਕੇ ਉਹ ਸਾਥ ਚੱਕ ਲਏ, ਕਿਸੇ ਨੇ ਰਬਾਬ, ਕਿਸੇ ਨੇ ਦੁਤਾਰਾ ਇਤਿਆਦਕ ਗਾਉਣ ਲੱਗੇ ਹਨ।
ਸੁਣ ਸਿੱਖਣ ਕੇ ਰਾਗ ਕੋ ਗੁਰ ਭਏ ਪ੍ਰਸੰਨ।
ਭਾਵੇਂ ਇੰਨੀ ਰਾਗਾਂ ਦੀ ਨੌਲੇਜ ਤੇ ਨਹੀਂ ਹੈ, ਚਲੋ ਇੰਨੀ ਰਾਗ ਵਿਦਿਆ ਤੇ ਨਹੀਂ, ਪਰ ਪ੍ਰੇਮ ਬਹੁਤ ਹੈ, ਸ਼ਰਧਾ ਬਹੁਤ ਹੈ, ਅੰਦਰ ਜਿਹੜਾ ਸੀ ਖਿੱਚ ਬਹੁਤ ਹੈ, ਤੇ ਗਾਉਣ ਲੱਗੇ ਪ੍ਰੇਮ ਨਾਲ, ਪਿਆਰ ਨਾਲ, ਸ਼ਰਧਾ ਨਾਲ। ਕਹਿੰਦੇ ਗੁਰੂ ਵੀ ਸੁਣ ਕੇ ਪ੍ਰਸੰਨ ਹੋਏ ਨੇ। ਅਸਲ ਵਿੱਚ ਇਹ ਰਾਗਾਂ ਦੀ ਨੌਲੇਜ ਹੋਣੀ ਚੰਗੀ ਗੱਲ ਹੈ, ਸਾਜ਼ ਲੈ ਚ ਹੋਣ, ਸੁਰ ਚ ਹੋਣ ਵਧੀਆ, ਪਰ ਪਿਆਰ ਦੇ ਵਿੱਚ ਕੋਈ ਗਾਵੇ ਬਿਨਾਂ ਸਾਜ਼ਾਂ ਤੋਂ ਵੀ ਆਨੰਦ ਆ ਜਾਂਦਾ। ਕੋਈ ਪਿਆਰ ਦੇ ਨਾਲ ਨਾ ਟੇਢੀ ਮੇਢੀ ਢੋਲਕੀ ਵੱਜੀ ਜਾਵੇ, ਟੇਢੀ ਮੇਢਾ ਹਰਮੋਨੀਅਮ ਚੱਲੀ ਜਾਵੇ, ਜਿਨ੍ਹਾਂ ਦੇ ਅੰਦਰ ਪਿਆਰ ਹੈ ਗੱਲ ਤੇ ਪ੍ਰੇਮ ਦੀ ਹੈ। ਨਹੀਂ ਤੇ ਸਤਿਗੁਰਾਂ ਨੇ ਕਹਿਤਾ, ਬਾਣੀ ਦੇ ਵਿੱਚ ਕਿੰਨੀ ਵਾਰ ਸ਼ਬਦ ਆਉਂਦੇ ਨੇ ਬਈ ਉਹ ਰਾਗੀਆਂ ਦੇ ਰਾਗਾਂ ਤੇ ਇਕੱਲਾ ਕੁਛ ਨਹੀਂ ਹੁੰਦਾ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਨੇ, ਉਹ ਪ੍ਰੇਮ ਤੇ ਖੁਸ਼ ਹੁੰਦਾ, ਜਿਹਨੇ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ। ਔਰ ਚਲੋ ਇੱਥੇ ਜਿਹੜਾ ਸੀ ਉਹਨਾਂ ਨੇ ਜਦੋਂ ਉਸ ਤਰ੍ਹਾਂ ਪਿਆਰ ਵਿੱਚ ਗਾਉਣਾ ਕੀਤਾ ਨਾ, ਸਾਜ਼ ਵੱਜਣ ਲੱਗੇ ਨੇ, ਕਲਾ ਵਰਤੀ ਹੈ, ਗੁਰੂ ਸਾਹਿਬ ਪ੍ਰਸੰਨ ਹੋਏ ਨੇ, ਖੁਸ਼ ਹੋਏ ਜੀ।
ਵਰਦੀ ਨੂੰ ਤੁਮ ਪ੍ਰੇਮ ਜੋਤ ਹਮਰੋ ਬਚਨ ਮੰਨ।
ਦੇਖੋ ਬਚਨ ਮੰਨੇ ਦਾ ਮਹਾਤਮ ਕੀ ਹੈ, ਬਚਨ ਮੰਨੇ ਦਾ ਫਲ ਕੀ ਹੈ। ਕਹਿੰਦੇ ਸਤਿਗੁਰੂ ਰਹਿਮਤ ਦੇ ਘਰ ਵਿੱਚ ਆਏ ਤੇ ਸਿੱਖਾਂ ਨੂੰ ਬਚਨ ਕੀਤੇ ਨੇ, ਵਰ ਵਰਗੇ ਬਚਨ ਨੇ, ਗੁਰੂ ਸਾਹਿਬ ਦੇ ਬਚਨ ਹੁੰਦੇ ਹੀ ਵਰ ਵਰਗੇ ਨੇ, ਔਰ ਬਚਨ ਕੀਤੇ ਹਨ।
ਆਵਤੇ ਵਿਦਿਆ ਰਾਗ ਕੀ ਸਿੱਖਣ ਮਹਿ ਆਈ।
ਆਹੀ ਕਲਾ ਗੁਰੂ ਦੀ, ਗੁਰੂ ਕਹਿੰਦੇ ਭਾਈ ਸਿੱਖੋ ਤੁਹਾਡੇ ਤੇ ਗੁਰੂ ਤਰੁੱਠਿਆ, ਗੁਰੂ ਖੁਸ਼ ਹੋਇਆ, ਅੱਜ ਤੋਂ ਬਾਅਦ ਇਹ ਰਾਗ ਵਿਦਿਆ ਸਿੱਖਾਂ ਦੇ ਪਾਸ ਆਏਗੀ। ਕੋਈ ਵੀ ਸਿੱਖ ਕੀਰਤਨ ਕਰ ਸਕਦਾ, ਪਹਿਲਾਂ ਇਕੱਲੇ ਡੂਮ ਹੁੰਦੇ ਸਨ, ਇਕੱਲੇ ਮਰਾਸੀ ਹੁੰਦੇ ਸਨ, ਔਰ ਇਹਨਾਂ ਨੂੰ ਹੋ ਗਿਆ ਫਰੇਮਾ, ਇਹਨਾਂ ਨੂੰ ਹੋ ਗਿਆ ਹੰਕਾਰ, ਇਹਨਾਂ ਨੂੰ ਆਪਣੀ ਰਾਗ ਵਿਦਿਆ ਦਾ ਹੋ ਗਿਆ ਘਮੰਡ। ਖਿਮਾ ਕਰਨਾ, ਕਈ ਵਾਰ ਬੰਦੇ ਦੇ ਗੁਣ ਵੀ ਬੰਦੇ ਦਾ ਔਗੁਣ ਬਣ ਜਾਂਦੇ, ਕਈ ਵਾਰੀ ਬੰਦੇ ਦੇ ਗੁਣ ਵੀ ਉਹਨੂੰ ਲੈ ਕੇ ਬੈਠ ਜਾਂਦਾ। ਜਦੋਂ ਗੁਣ ਜਾਵੇ ਇਹ ਜਾਣਾ ਮੈਂ ਕਿਛ ਕਰਤਾ ਤਬਲਾ ਗਰਬ ਜੋਹਨ ਮੈਂ ਫਿਰਤਾ। ਤੁਸੀਂ ਉਹ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਿਓ ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ, ਸੁਖੀ ਬਸੈ ਮਸਕੀਨੀਆਂ ਆਪਣੇ ਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਉੱਥੇ ਸਾਰੇ ਹੰਕਾਰਾਂ ਦਾ ਜ਼ਿਕਰ ਹੈ। ਸਰੀਰ ਦੀ ਸੁੰਦਰਤਾ ਦਾ ਵੀ ਹੋ ਸਕਦਾ, ਵਿਦਿਆ ਦਾ ਵੀ ਹੋ ਸਕਦਾ, ਰਾਗ ਵਿਦਿਆ ਦਾ ਵੀ ਹੋ ਸਕਦਾ, ਇਤਿਹਾਸਕ ਇਹਨਾਂ ਨੂੰ ਹੰਕਾਰੇ ਹੋ ਗਿਆ ਰਾਗ ਵਿਦਿਆ ਦਾ। ਤੇ ਇਹੋ ਜਿਹੇ ਪੜ੍ਹੇ ਹੋਏ ਨੂੰ ਤੇ ਗੁਰੂ ਸਾਹਿਬ ਨੇ ਮੂਰਖ ਆਖਿਆ, ਇਹੋ ਜਿਹੇ ਗਿਆਨ ਨੂੰ ਤੇ ਮੂਰਖ ਆਖਿਆ, ਪੜ੍ਹਿਆ ਮੂਰਖ ਆਖੀਏ ਜਿੱਤ ਲੱਭ ਲੋਭ ਅਹੰਕਾਰ ਆ। ਹੁਣ ਕਿੱਡਾ ਰਾਗ ਵਿਦਿਆ ਤੇ ਹੈ, ਰਾਗ ਵਿਦਿਆ ਤੇ ਪੜ੍ਹੀ ਹੋਈ ਹੈ ਇਹਨਾਂ ਦੇ ਕੋਲ ਪ੍ਰਾਪਤ ਹੈ, ਪਰ ਕਿੱਡੇ ਲੋਭੀ ਤੇ ਕਿੱਡੇ ਲਾਲਚੀ ਨੇ, ਇਹਨਾਂ ਨੂੰ ਮੂਰਖ ਹੀ ਕਿਹਾ ਜਾ ਸਕਦਾ, ਮੂਰਖਤਾ ਭਰਿਆ ਕੰਮ ਕਰੇ। ਚਲੋ ਕਹਿੰਦੇ ਨੇ ਗੁਰੂ ਸਾਹਿਬ ਤਰੁੱਠੇ ਨੇ, ਕਹਿੰਦੇ ਨੇ ਭਾਈ ਅੱਜ ਤੋਂ ਬਾਅਦ ਇਹ ਵਿਦਿਆ ਸਿੱਖਾਂ ਪਾਸ ਆਈ ਹੈ।
ਗਾ ਮਹਿ ਸੁਣੇ ਸੋ ਪ੍ਰੀਤ ਧਰ ਲੈ ਸ਼ੁਭ ਗਤ ਪਾਈ।
ਜਿਹੜਾ ਵੀ ਪ੍ਰੀਤ ਨਾਲ ਗਾਵੇਗਾ, ਸੁਣੇਗਾ, ਕੀਰਤਨ ਕਰੇਗਾ, ਲੈ ਸ਼ੁਭ ਗਤ ਪਾਈ, ਉਹਨੂੰ ਸ਼ੁਭ ਗਤੀ ਪ੍ਰਾਪਤ ਹੋਵੇਗੀ, ਸ਼ੁਭ ਗਤੀ ਨੂੰ ਪਹੁੰਚਣਗੇ।
ਡੋਮ ਜਾਤ ਪਛਤਾਏ ਹੈ ਤ੍ਰਿਸ਼ਨਾ ਡਹਿਕਾਏ।
ਸਤਿਗੁਰੂ ਕਹਿੰਦੇ ਆ ਜਿਹੜੇ ਡੋਮ ਨੇ ਨਾ, ਇਹ ਸੱਤੇ ਬਲਵੰਡ ਵਰਗੇ, ਜਿਨ੍ਹਾਂ ਦੇ ਅੰਦਰ ਇੱਕ ਕੰਡਾ ਹੈ, ਹਉਮੈ ਦਾ ਕੰਡਾ, ਇਹ ਹਉਮੈ ਦਾ ਕੰਡਾ ਬੜਾ ਨੁਕਸਾਨ ਕਰਦਾ ਹੈ। ਬਾਬਾ ਜੀ ਕਹਿੰਦੇ ਚੁੱਭਦਾ ਬੜਾ, ਜਿਉਂ ਜਿਉਂ ਚੱਲਿਆ ਚੁੱਭਾ ਦੁੱਖ ਪਾਵੇ, ਜਮਕਾਲ ਸਹਿਸ ਡੰਡਾ ਹੈ ਉੱਥੇ। ਚਲੋ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਹਉਮੈ ਦਾ ਕੰਡਾ ਜਿਹੜਾ, ਇਹ ਜਿਹੜਾ ਸੀ ਹਉਮੈ ਦੇ ਵਿੱਚ ਨੇ, ਤ੍ਰਿਸ਼ਨਾ ਦੇ ਵਿੱਚ ਨੇ, ਇਹਨਾਂ ਨੂੰ ਪਛਤਾਉਣਾ ਪਏਗਾ। ਇਹ ਪਛਤਾਉਣਗੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਪ੍ਰਵਾਹ ਨਹੀਂ ਕੀਤੀ, ਗੁਰੂ ਨਾਨਕ ਦੇ ਖਜ਼ਾਨਿਆਂ ਤੇ ਵੀ ਕਿੰਤੂ ਪਰੰਤੂ ਕੀਤਾ ਹੈ।
ਲੀਏ ਸ਼ਬਦ ਘਰ ਘਰ ਫਿਰੇ ਨਾ ਹੋਏ ਤ੍ਰਿਪਤਾਏ।
ਸਤਿਗੁਰੂ ਕਹਿੰਦੇ ਇਹ ਜਿਹੜਾ ਨਾ, ਜਿਹੜੀ ਵਿਦਿਆ ਦਾ ਹੰਕਾਰ ਕਰਦੇ ਨੇ, ਇਹ ਆਪਣੀ ਉਹ ਵਿਦਿਆ ਲੈ ਕੇ ਘਰ ਘਰ ਵਿੱਚ ਫਿਰਨਗੇ। ਇੱਥੇ ਸ਼ਬਦ ਹੈ, ਸ਼ਬਦ ਜਾਇਜ਼ ਨਹੀਂ ਹੈ, ਗੁਰੂ ਦਾ ਸ਼ਬਦ ਨਹੀਂ ਇੱਥੇ ਕਹਿ ਸਕਦੇ ਆਪਾਂ, ਗੁਰੂ ਦੇ ਸ਼ਬਦ ਤੋਂ ਕੋਈ ਕੀ ਗੱਲ ਹੈ। ਉਹ ਆਪਣੀ ਰਾਗ ਵਿਦਿਆ ਚੁੱਕ ਕੇ ਸਾਹ ਚੁੱਕ ਕੇ ਲੋਕਾਂ ਦੇ ਘਰਾਂ ਚ ਫਿਰਨਗੇ, ਪਰ ਕਿਸੇ ਨੇ ਬਾਤ ਨਹੀਂ ਪੁੱਛਣੀ ਇਹਨਾਂ ਦੀ, ਇਹਨਾਂ ਦੀ ਤ੍ਰਿਪਤੀ ਨਹੀਂ ਹੋਵੇਗੀ, ਕਿਉਂਕਿ ਇਹਨਾਂ ਨੇ ਗੁਰੂ ਦੀ ਜੋ ਬੇਅਦਬੀ ਕੀਤੀ, ਨਿਰਾਦਰ ਕੀਤਾ ਹੈ।
ਪਾਏ ਅਨਾਦਰ ਜਿੱਤ ਕੀਤੀ ਬਿਨ ਕਹੇ ਸੋ ਜਾਵੇਂ।
ਕਹਿਣ ਲੱਗੇ ਜਿੱਥੇ ਕਿੱਥੇ ਵੀ ਜਾਣਗੇ ਇਹਨਾਂ ਨੂੰ ਰਿਸਪੈਕਟ ਨਹੀਂ ਮਿਲਣੀ, ਇਹ ਅਨਾਦਰ, ਇਹਨਾਂ ਨੂੰ ਕਿਸੇ ਨੇ ਸਤਿਕਾਰ ਨਹੀਂ ਦੇਣਾ, ਕੋਈ ਸਨਮਾਨ ਨਹੀਂ ਦੇਣਾ, ਇਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਕਿਉਂ? ਗੁਰੂ ਕੋਈ ਈਰਖਾ ਦੇ ਵਿੱਚ ਅੱਗ ਥੋੜੋ ਕਹਿ ਰਹੇ ਨੇ, ਇਹ ਤੇ ਦੋਸ਼ ਗੁਰੂ ਨੂੰ ਆਪਾਂ ਕਿਵੇਂ ਦੇ ਸਕਦੇ ਹਾਂ। ਉਹ ਬਾਣੀ ਦੇ ਬਚਨ ਦੱਦਾ ਦੋਸ ਨਾ ਦੇਉ ਕਿੱਸਾ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਬਰ ਜਨਾ। ਹੁਣ ਕਿਸੇ ਨੂੰ ਕਿਉਂ ਦੋਸ ਦਿੱਤਾ ਜਾਵੇ, ਤੇ ਉਹਨਾਂ ਨੇ ਆਪ ਜੋ ਕਰਮ ਕੀਤੇ ਨੇ ਉਹਨਾਂ ਦੀ ਬਦੌਲਤ ਹੀ ਗੁਰੂ ਸਾਹਿਬ ਨੇ ਵਚਨ ਕਰੇ ਹਨ।
ਤਉ ਨਾ ਸਿੱਖ ਮੁਖ ਲਾਏ ਹੈ ਦੁੱਖ ਲਹਿ ਆਪਲਾਮ।
ਕਹਿੰਦੇ ਕਿਸੇ ਸਿੱਖ ਨੇ ਇਹਨਾਂ ਨੂੰ ਏਦਾਂ ਮੁਖ ਨਹੀਂ ਲਾਉਣਾ, ਵਿਆਕਲ ਹੋ ਕੇ ਪਰੇਸ਼ਾਨ ਹੋ ਕੇ ਫਿਰਨਗੇ ਜੀ।
ਗੁਰਸਿੱਖਨ ਕੋ ਬਾਰ ਦਿਓ ਵਿਦਿਆ ਸ਼ੁਭ ਪਾਈ।
ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਵਚਨ ਦਿੱਤੇ ਹਨ।
ਸਰਾਪ ਡੂ ਮੂਡਨ ਲਹਿਓ ਭਾਵੀ ਕਰਵਾਈ।
ਕਹਿੰਦੇ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਰਾਪ ਮਿਲ ਗਿਆ, ਡੂਮਾਂ ਨੂੰ ਇਹ ਪਛਤਾਉਣਗੇ, ਰੋਵਣਗੇ, ਪਿੱਟਣਗੇ, ਔਰ ਇਹਨਾਂ ਨੂੰ ਕਿਸੇ ਨੇ ਸਤਿਕਾਰ ਨਹੀਂ ਦੇਣਾ ਜੀ।
ਨਿਤ ਪ੍ਰਤ ਕੀਰਤਨ ਸਿੱਖ ਕਰੇ ਤਿਉ ਤਿਉ ਸ਼ੁਭ ਗਾਵੇਂ।
ਸਤਿਗੁਰੂ ਕਹਿੰਦੇ ਜਿਹੜੇ ਸਿੱਖ ਨਿਤ ਕੀਰਤਨ ਕਰਦੇ ਸਨ ਔਰ ਕਰਨਗੇ, ਗਾਇਣ ਕਰਨਗੇ, ਉਹ ਸੁਭ ਗਤੀ ਨੂੰ ਪ੍ਰਾਪਤ ਕਰਨਗੇ ਜੀ।
ਸੰਗਤ ਕੋ ਬੜ ਪ੍ਰੇਮ ਹੋਏ ਮਨ ਸ਼ਬਦ ਟਕਾਮ।
ਸੰਗਤ ਦੇ ਵਿੱਚ ਪ੍ਰੇਮ ਪੈਦਾ ਕਰਨਗੇ, ਉਹਨਾਂ ਦਾ ਆਪਣਾ ਪ੍ਰੇਮ ਬਣੇਗਾ, ਮਨ ਟਿਕੇਗਾ, ਆਨੰਦ ਪ੍ਰਾਪਤ ਕਰਨਗੇ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਕੀਤੇ ਨੇ। ਇਸ ਤੋਂ ਅੱਗੇ ਕੀ ਹੁੰਦਾ, ਉਹਨਾਂ ਨੂੰ ਪਛਤਾਵਾ ਹੁੰਦਾ ਆਪਣੀ ਗਲਤੀ ਦਾ, ਉਹ ਆਪ ਆਉਂਦੇ ਨੇ ਜਾਂ ਕੀ ਹੁੰਦਾ, ਸਾਰਾ ਕੁਝ ਆਪਾਂ ਅਗਲੇ ਦਿਨਾਂ ਚ ਬਾਚਾਂਗੇ, ਵਿਚਾਰਾਂਗੇ, ਸਾਂਝਾ ਕਰਾਂਗੇ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ ਸਾਰੀ ਸੰਗਤ ਦਾ, ਗੁਰਬਾਣੀ ਦੇ ਕੀਰਤਨ ਦੇ ਲਾਹੇ ਪ੍ਰਾਪਤ ਕਰਦੇ ਹੋ, ਕਥਾ ਨਾਲ ਜੁੜਦੇ ਹੋ, ਵਾਹਿਗੁਰੂ ਗੁਰਮੰਤਰ ਦੇ ਵਿੱਚ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ। ਸਤਿਗੁਰੂ ਧੰਨ ਮਨ ਧੰਨ ਕਰਕੇ ਤੁਹਾਡੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸੇਵਾਵਾਂ ਦਰ ਪ੍ਰਵਾਨ ਕਰਨ, ਸਾਰਿਆਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਚੜ੍ਹਦੀਆਂ ਕਲਾਂ, ਪ੍ਰੇਮਾ ਭਗਤੀ ਬਖਸ਼ਿਸ਼ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਓ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਨਿਤ ਪ੍ਰਤ ਕੀਰਤਨ ਸਿੱਖ ਕਰੇ ਤਿਉ ਤਿਉ ਸ਼ੁਭ ਗਾਵੇਂ, ਸੰਗਤ ਕੋ ਬੜ ਪ੍ਰੇਮ ਹੋਏ ਮਨ ਸ਼ਬਦ ਟਕਾਵੇਂ।
ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।